ਨਾਲ ਆਉਣ ਜਾਣ ਕਰ ਸਕੋ। ontario.ca/builds ਤੇ ਜਾ ਕੇ ਹੋਰ ਜਾਣੋ। ਇਸ ਦੀ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
काश पैसे घर भेजना आसान और सुविधाजनक होता। CIBC ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनी ग्राम एजेंट से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन। अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें। CIBC.com/cashpickup पर जाएं। शर्तें और CIBC फॉरेन एक्सचेंज रेट्स लागू। CIBC एम्बिशंस मेड रियल।
मैं हां जसराज सिंह हलन, कॉमन सेंस कंजरवेटिव। जस्टिन ट्रूडो और जगमीत सिंह वालों लाया कार्बन टैक्स पहला ही तेल कीमतां वधा रहा है। हुण कार्बन टैक्स नूं चौगुणा करना चाहुंदे ने। इस दे नाल ट्रकर्स दी कमाई होर कटेगी ते ग्रोसरी समेत महंगाई वधेगी। सिर्फ फेयर पॉलीएफ अते कॉमन सेंस कंजरवेटिव्स लिबरल NDP कार्बन टैक्स खत्म करके ट्रकर्स अते सारे कैनेडियंस लई चीजां सस्तियां करनगे। फेयर पॉलीएफ अते कॉमन सेंस कंजरवेटिव्स वालों इक सुनेहा।
इस महीने मेरी सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है। मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियां और 1 घर है और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
स्वीट फैक्टरी दी तक गाली कुछ हो रहे तुम्हा पया जे चारे पासे तुसी भी आओ 1850 आल्बियन रोड इन रेक्सडेल 4162131165।
भाई सस्ता ला ला, इंज कर तू 6 दी बजाय 5 ले ला। ओहो सल्ला भैन जी, कैनेडा आ गए तुसी, इत्थे सब्जियां पिछे बारगेन करन दी लोड़ नहीं क्योंकि एशियन फूड सेंटर ते वधिया फ्रेश ग्रोसरी फ्रूट्स दाला सब्जियां सब कुछ बहुत घट कीमत विच मिलदा।
ए है जी एशियन फूड सेंटर, इंडो कैनेडियन ग्रोसरीज, फल फ्रूट दाला सब्जियां दी वन स्टॉप शॉप। नाले साडे कोल इंडिया वाले भांडे प्लेटां बाटियां सब कुछ मिलदा है। साडी सारियां ही लोकेशन ते सोहनिया सोहनिया रखड़ियां दी बेशुमार वैरायटी भी है। एशियन फूड सेंटर दियां ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, PR ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 ਅਮਨਦੀਪ ਕਪਲਾ।
ਕੌਣ ਨਹੀਂ ਚਾਹੁੰਦਾ ਕਿ ਜ਼ਿੰਦਗੀ ਵਿੱਚ ਕੁਝ ਚੰਗਾ ਕੀਤਾ ਜਾਵੇ ਤਾਂ ਜੋ ਰਹਿੰਦੀ ਦੁਨੀਆ ਤੱਕ ਨਾ ਰਹੇ, ਪਰ ਅਜਿਹਾ ਕਰਨਾ ਕਿਸੇ ਕਿਸੇ ਦੇ ਹੀ ਹਿੱਸੇ ਆਉਂਦਾ ਹੈ। ਐਸਾ ਕਰਨ ਵਾਲਿਆਂ ਵਿੱਚ ਇੱਕ ਵੱਖਰਾ ਹੌਸਲਾ ਹੁੰਦਾ ਹੈ। ਪੰਜਾਬੀ ਆਰਟਸ ਐਸੋਸੀਏਸ਼ਨ ਬੜੇ ਮਾਣ ਨਾਲ ਪੇਸ਼ ਕਰ ਰਹੇ ਨੇ ਡਾਕਟਰ ਸੀ ਡੀ ਸਿੱਧੂ ਦਾ ਲਿਖਿਆ ਨਾਟਕ ਵਤਨਾ ਵੱਲ ਫੇਰ ਆਵਾ, ਬਲਦੇਵ ਸਿੰਘ ਕੈਨੇਡੀਅਨ ਦੇ ਹੌਸਲੇ ਦੀ ਕਹਾਣੀ। ਐਤਵਾਰ 20 ਅਕਤੂਬਰ ਸ਼ਾਮ 4 ਵਜੇ ਬ੍ਰੈਂਪਟਨ ਦੇ ਰੋਜ਼ ਥੀਏਟਰ ਵਿਖੇ। ਟਿਕਟਾਂ ਤੇ ਜਾਣਕਾਰੀ ਲਈ ਕਾਲ ਕਰੋ ਬਲਜਿੰਦਰ ਲੇਲਣਾ 416-677-1555। ਡਾਕਟਰ ਸੀ ਡੀ ਸਿੱਧੂ ਦਾ ਵਤਨਾ ਵੱਲ ਫੇਰਾ।
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
HK Tire Center to cars and trucks se brand new ya old tires le sakde ho.
BF Godrej, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600 647-295-4600. HK Tire Center.
ਹਕੂਮਤ ਦਾ ਕਰਿੰਦਾ ਹੋ ਗਿਆ ਹੈ, ਖੁਦਾ ਤੇਰਾ ਦਰਿੰਦਾ ਹੋ ਗਿਆ ਹੈ। ਹਕੂਮਤ ਦਾ ਕਰਿੰਦਾ ਹੋ ਗਿਆ ਹੈ, ਖੁਦਾ ਤੇਰਾ ਦਰਿੰਦਾ ਹੋ ਗਿਆ ਹੈ। ਨਹੀਂ ਟਿਕਦਾ ਕਿਸੇ ਦੀ ਸ਼ਾਖ ਉੱਤੇ, ਮੇਰਾ ਦਿਲ ਵੀ ਪਰਿੰਦਾ ਹੋ ਗਿਆ ਹੈ। ਕਿਵੇਂ ਮੋਤੀ ਬਣਨਗੇ ਸਿੱਪੀਆਂ ਦੇ, ਕਿਵੇਂ ਮੋਤੀ ਬਣਨਗੇ ਸਿੱਪੀਆਂ ਦੇ। ਨਦੀ ਦਾ ਨੀਰ ਥਿੰਦਾ ਹੋ ਗਿਆ ਹੈ, ਨਾ ਆਵੇ ਨੀਂਦ, ਮੈਂ ਬੇਚੈਨ ਰਹਿਣਾ, ਕੋਈ ਮਨ ਦਾ ਬਛਿੰਦਾ ਹੋ ਗਿਆ ਹੈ। ਮੇਰੇ ਨਜ਼ਦੀਕ ਹੋ ਬੈਠਦੇ ਨੇ, ਮੇਰੇ ਨਜ਼ਦੀਕ ਹੋ ਬੈਠਦੇ ਨੇ, ਜਿਨ੍ਹਾਂ ਦਾ ਕਸਬ ਨਿੰਦਾ ਹੋ ਗਿਆ ਹੈ, ਕਿ ਪੁਜਾਰੀ ਵੀ ਵਪਾਰੀ ਹੋ ਗਏ ਹਨ, ਪੁਜਾਰੀ ਵੀ ਵਪਾਰੀ ਹੋ ਗਏ ਹਨ। ਪ੍ਰਭੂ ਦਰਸ਼ਨ ਚੁਣਿੰਦਾ ਹੋ ਗਿਆ ਹੈ। ਤੁਸੀਂ ਤਾਂ ਕਤਲ ਕਰਕੇ ਸੁੱਟ ਗਏ ਸੀ ਕਿ ਰੌਸ਼ਨ ਫੇਰ ਜ਼ਿੰਦਾ ਹੋ ਗਿਆ ਹੈ, ਕਿ ਰੌਸ਼ਨ ਫੇਰ ਜ਼ਿੰਦਾ ਹੋ ਗਿਆ ਹੈ। ਗੁਰਦਿਆਲ ਰੌਸ਼ਨ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਸੁਨਗਾਰਾ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ। ਜੀ ਆਇਆਂ ਨੂੰ ਤੇ ਰਾਣਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਤੁਸੀਂ WTUR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਅੱਜ ਅਕਤੂਬਰ ਮਹੀਨੇ ਦੀ 9 ਤਾਰੀਖ ਹੋ ਗਈ ਹੈ। 2:15 ਸਟੂਡੀਓ ਦੀ ਘੜੀ ਤੇ ਹੋ ਚੁੱਕੇ ਨੇ। ਬਾਹਰਲਾ ਤਾਪਮਾਨ 10 ਡਿਗਰੀ ਸੈਂਸੀਅਸ ਦੱਸਿਆ ਜਾ ਰਿਹਾ ਹੈ, ਜਦਕਿ 14 ਡਿਗਰੀ ਤੱਕ ਜਾਣ ਦੀ ਭਵਿੱਖਬਾਣੀ ਕੀਤੀ ਗਈ ਸੀ। ਬੱਦਲਬਾਜ਼ੀ ਦੱਸੀ ਸੀ ਪਰ ਮੀਂਹ ਪੈ ਰਿਹਾ। ਕੱਲ ਨੂੰ ਤਾਪਮਾਨ 15 ਡਿਗਰੀ ਹੋਵੇਗਾ, ਧੁੱਪ ਟਕਾ ਕੇ ਲੱਗੂ। ਸ਼ੁੱਕਰਵਾਰ ਨੂੰ 21 ਡਿਗਰੀ ਤੱਕ ਤਾਪਮਾਨ ਜਾਵੇਗਾ, ਧੁੱਪ ਲੱਗਣੀ ਹੈ। ਸ਼ਨਿਚਰਵਾਰ ਨੂੰ ਵੀ ਧੁੱਪ ਲੱਗਣੀ ਹੈ, 17 ਡਿਗਰੀ ਤਾਪਮਾਨ। ਐਤਵਾਰ ਨੂੰ ਮੀਂਹ ਪੈਣਾ, 13 ਡਿਗਰੀ ਤਾਪਮਾਨ। ਫਿਰ ਸੋਮਵਾਰ ਨੂੰ ਘੱਟ ਕੇ 11 ਡਿਗਰੀ ਬੱਦਲਵਾਈ, ਮੰਗਲਵਾਰ ਵੀ ਬੱਦਲਵਾਈ 11 ਡਿਗਰੀ, ਬੁੱਧਵਾਰ ਬੱਦਲਵਾਈ 13 ਡਿਗਰੀ, ਤੇ ਵੀਰਵਾਰ ਨੂੰ 16 ਡਿਗਰੀ ਤੇ ਧੁੱਪ ਟਕਾ ਕੇ ਲਘੂ। ਅਗਲਾ ਵੀ ਜਿਹੜਾ ਸ਼ੁੱਕਰਵਾਰ ਆ ਉਹ 19 ਡਿਗਰੀ ਤਾਪਮਾਨ ਹੋਵੇਗਾ ਤੇ ਧੁੱਪ ਤੇ ਬੱਦਲ ਜਿਹੜੇ ਆ ਜੀ ਆਪਸ ਵਿਚ ਲੁਕਣ ਮੀਚੀ ਖੇਡਦੇ ਰਹਿਣਗੇ। ਮੁੱਕਦੀ ਗੱਲ ਇਹ ਕਿ ਸ਼ੁੱਕਰਵਾਰ ਆ ਵੀ ਤੇ ਸ਼ੁੱਕਰਵਾਰ ਅਗਲਾ ਵੀ ਬੜਾ ਵਧੀਆ ਮੌਸਮ ਹੋਣਾ। ਰਾਤਾਂ ਜਿਹੜੀਆਂ ਨੇ ਜੀ ਹੁਣ ਠੰਡੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ। ਅੱਜ ਦੀ ਰਾਤ ਜਿਹੜੀ ਆ ਕਹਿੰਦੀ ਵਿੰਡ ਚਿਲ -1 ਤੱਕ ਪਹੁੰਚ ਸਕਦਾ, ਜਦਕਿ 5 ਡਿਗਰੀ ਤਾਪਮਾਨ ਰਾਤ ਨੂੰ ਰਹਿਣਾ। ਸੋ ਮੌਸਮ ਜਿਹੜਾ ਜੀ ਕਿਉਂਕਿ ਅਕਤੂਬਰ ਆ ਗਿਆ ਤੇ ਅਕਤੂਬਰ ਦੇ ਵਿਚ ਜਦੋਂ ਦੁਸਹਿਰੇ ਦੀਵਾਲੀ ਲੱਗ ਗਈ ਤੇ ਫਿਰ ਵਾਹਵਾ ਠੰਡ ਹੋ ਜਾਇਆ ਕਰਦੀ ਆ। ਸ਼ਨਿਚਰਵਾਰ ਨੂੰ ਦੁਸਹਿਰਾ ਤੇ ਰੱਬ ਕਰੇ ਭਲਾ ਉਦਣ ਨੂੰ ਰਾਵਣ ਦੀ ਸ਼ਾਮਤ ਆਉਣੀ ਆ ਤੇ ਉਦਣ ਵੀ ਮੌਸਮ ਜਿਹੜਾ ਜੀ ਸੋਹਣਾ ਮੀਂਹ ਸ਼ੀਂਹ ਹੈ ਨੀਗਾ। ਪਿਛਲੀ ਵਾਰੀ ਮਾੜਾ ਮਾੜਾ ਭੂਰ ਜੀ ਪਈ ਜਾਂਦੀ ਸੀ ਤੇ ਠੰਡ ਵਾਹਵਾ ਹੋਈ ਸੀ। ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਗੱਲਾਂ ਬਾਤਾਂ ਬਥੇਰੀਆਂ ਕਰਨ ਵਾਲੀਆਂ ਨੇ, ਇੱਥੋਂ ਦੀਆਂ ਵੀ ਕਰਾਂਗੇ ਤੇ ਉਥੋਂ ਦੀਆਂ ਵੀ ਕਰਾਂਗੇ। ਅੱਜ ਸਵੇਰੇ ਇੱਕ ਐਕਸੀਡੈਂਟ ਹੋਇਆ ਜੀ ਟੋਰਾਂਟੋ ਦੇ ਵਿਚ। ਦੋ TTC ਦੀਆਂ ਬੱਸਾਂ ਜਿਹੜੀਆਂ ਨੇ ਜੀ ਉਹ ਆਹਮੋ ਸਾਹਮਣੇ ਇੱਕ ਦੂਜੀ ਚ ਵੱਜੀਆਂ। ਵੱਜੀਆਂ ਕਿੱਦਾਂ? ਇੱਕ ਚੋਰੀ ਦੀ ਹੋਂਡਾ ਕਾਰ ਲਈ ਆਉਂਦਾ ਸੀ, ਇਹ ਬਾਥਰਸਟ ਅਤੇ ਐਗਲਿੰਟਨ ਦਾ ਜਿਹੜਾ ਇੰਟਰਸੈਕਸ਼ਨ ਆ ਉਥੋਂ ਦੀ ਘਟਨਾ ਆ। ਪੂਰੇ ਸਪੀਡ ਸੀ ਉਹਨੇ ਆ ਕੇ ਤੇ ਇੰਟਰਸੈਕਸ਼ਨ ਦੇ ਵਿਚ ਦੋਨੇ ਬੱਸਾਂ, ਇੱਕ ਜਿਹੜੀ ਉਹ ਈਸਟ ਵਾਲੇ ਪਾਸੇ ਨੂੰ ਜਾ ਰਹੀ ਸੀ, ਦੂਜੀ ਵੈਸਟ ਵਾਲੇ ਪਾਸੇ ਨੂੰ ਜਾ ਰਹੀ ਸੀ, ਏਡੀ ਜ਼ੋਰ ਨਾਲ ਲਿਆ ਕੇ ਬੱਸ ਦੇ ਬੂਥੀ ਚ ਮਾਰੀ ਆ ਗੱਡੀ, ਉਹ ਬੱਸ ਚੁੱਕ ਕੇ ਤੇ ਦੂਜੀ ਬੱਸ ਦੇ ਮੂਹਰੇ ਕਰਤੀ ਤੇ ਦੂਜੀ ਬੱਸ ਜਿਹੜੀ ਉਧਰੋਂ ਆਉਂਦੀ ਸੀ ਫਿਰ ਬੱਸਾਂ ਆਪਸ ਵਿਚ ਵੱਜੀਆਂ ਤੇ ਗੱਡੀ ਨੂੰ ਲੱਗ ਗਈ ਅੱਗ। ਔਰ ਜਿਹੜਾ ਹੁਣ TTC ਦੇ ਬੁਲਾਰੇ ਨੇ ਗੱਲ ਕਹੀ ਆ ਕਿ ਜਿਹੜਾ TTC ਦਾ ਡਰਾਈਵਰ ਸੀ ਉਹਦੇ ਆਪਦੇ ਸੱਟਾਂ ਲੱਗੀਆਂ ਹੋਣ ਦੇ ਬਾਵਜੂਦ ਵੀ ਜਿਹੜਾ ਕਾਰ ਵਿਚਲਾ ਡਰਾਈਵਰ ਸੀ ਜਿਹਨੂੰ ਅੱਗ ਲੱਗੀ ਸੀ ਤੇ ਜਿਹੜਾ ਬੇਹੋਸ਼ ਸੀ ਵਿਚ, ਉਸ ਨੂੰ ਉਹਨੇ ਕਾਰ ਦੇ ਵਿਚੋਂ ਬਾਹਰ ਕੱਢਿਆ। ਹੁਣ ਜਿਹੜਾ ਕਾਰ ਵਾਲਾ ਡਰਾਈਵਰ ਜਿਹੜਾ ਕਿ ਆਪਣੇ ਵੀਵਿਆਂ ਵਿਚ ਦੱਸਿਆ ਜਾਂਦਾ, ਉਸ ਦੀ ਹਾਲਤ ਜਿਹੜੀ ਹੈ ਜੀ ਨਾਜ਼ੁਕ ਆ। ਸੋ ਹੀ ਗੋਟ ਲਾਈਫ ਥਰੈਟਨਿੰਗ ਇੰਜਰੀਜ਼। ਜਦੋਂ ਸਾਰਾ ਕੁਝ ਪਤਾ ਕੀਤਾ, ਕਾਰ ਵੀ ਚੋਰੀ ਦੀ ਸੀ ਤੇ ਇਹ 20 ਸਾਲਾ ਜਿਹੜਾ ਸੀ ਉਹ ਸਪੀਡਿੰਗ ਕਰ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਉਸ ਸਮੇਂ ਹੋਂਡਾ ਵਾਹਨ ਜਿਹਦੇ ਵਿਚ ਅੱਗ ਲੱਗੀ ਸੀ। ਸੋ TTC ਚਾਲਕ ਨੇ ਬਹਾਦਰੀ ਦੇ ਨਾਲ ਹੋਂਡਾ ਵਾਹਨ ਦੇ ਮੁਸਾਫਰ ਨੂੰ ਬਾਹਰ ਕੱਢਿਆ ਜੀ। ਔਰ ਪੁਲਿਸ ਨੇ ਗੱਲ ਕਹੀ ਆ ਕਿ ਹੋਂਡਾ ਦੇ ਚਾਲਕ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਹਾਲੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ, ਹੋਰ ਵੇਰਵੇ ਜਿਹੜੇ ਨੇ ਜੀ ਉਹ ਇਕੱਠੇ ਕੀਤੇ ਜਾ ਰਹੇ ਨੇ। ਉਧਰੋਂ ਕੈਲਗਰੀ ਤੋਂ ਇੱਕ ਖਬਰ ਆ ਜੀ ਕਿ ਕੈਲਗਰੀ ਨਿਵਾਸੀ ਤੇ ਕਈ ਚਾਰਜਿਸ ਲੱਗੇ ਨੇ ਜੀ, ਕਿਉਂਕਿ ਉਸਨੇ ਦੱਸਿਆ ਕਿ ਉਸਨੂੰ ਕਈ ਚੋਰੀ ਦੀਆਂ ਗੱਡੀਆਂ ਦੇ ਨਾਲ ਫੜਿਆ ਗਿਆ। ਏਡਰੀ ਅਤੇ ਕੈਲਗਰੀ ਪੁਲਿਸ ਦੀ ਮਦਦ ਨਾਲ ਅਲਬਰਟਾ ਲਾ ਇਨਫੋਰਸਮੈਂਟ ਰਿਸਪੋਂਸ ਟੀਮਾਂ ਨੇ ਇਹ 28 ਅਗਸਤ ਤੋਂ ਲੈ ਕੇ ਜਿਹੜੀ ਜਾਂਚ ਕੀਤੀ ਗਈ ਸੀ ਉਹ 26 ਸਾਲਾ ਬਰੂਕਸ ਸਟੇਲਾ ਨੂੰ ਗ੍ਰਿਫ਼ਤਾਰ ਕੀਤਾ। ਅਧਿਕਾਰੀਆਂ ਨੇ ਪਹਿਲੀ ਵਾਰ 2023 ਦੇ ਵਿਚ ਕੈਲਗਰੀ ਦੇ ਵਿਚ ਅੰਤਰਰਾਸ਼ਟਰੀ ਮੋਟਰ ਕਾਰਾਂ ਦੀ ਜਾਂਚ ਸ਼ੁਰੂ ਕੀਤੀ ਸੀ। ਔਰ ਇਸ ਗਰਮੀ ਦੇ ਵਿਚ ਪੁਲਿਸ ਨੇ ਕੈਲਗਰੀ ਤੇ ਏਡਰੀ ਦੇ ਵਿਚ 3 ਸਥਾਨਾਂ ਦੇ ਉਪਰ ਸਰਚ ਵਾਰੰਟ ਜਾਰੀ ਕੀਤੇ ਜਿਹਦੇ ਵਿਚ ਬਿਜ਼ਨਸ ਦੀਆਂ 2 ਡੀਲਰਸ਼ਿਪ ਜਿਹੜੀਆਂ ਸ਼ਾਮਲ ਸਨ। ਉਨ੍ਹਾਂ ਛਾਪਿਆਂ ਦੌਰਾਨ ਪੁਲਿਸ ਨੇ 3 ਵਹੀਕਲ ਬਰਾਮਦ ਕੀਤੇ ਜਿਨ੍ਹਾਂ ਬਾਰੇ ਉਨ੍ਹਾਂ ਦਾ ਕਹਿਣਾ ਸੀ ਕਿ ਚੋਰੀ ਦੇ ਸਨ ਤੇ ਉਨ੍ਹਾਂ ਨੂੰ ਫਰਜ਼ੀ ਵਿਨ ਨੰਬਰ ਲਾਏ ਸਨ। RCMP ਨੇ ਗੱਲ ਕੀਤੀ ਹੈ ਕਿ ਇਹ ਵਾਹਨ ਡੀਲਰਸ਼ਿਪ ਦੇ ਮਾਧਿਅਮ ਦੇ ਨਾਲ ਵੇਚੇ ਗਏ ਸਨ ਜਾਂ ਵਿਕਰੀ ਦੇ ਲਈ ਵਿਗਿਆਪਿਤ ਕੀਤੇ ਗਏ ਸਨ। ਔਰ ਨਾਲ ਹੀ ਇਕ ਹੋਰ ਵਾਹਨ ਵੀ ਮਿਲਿਆ ਜਿਹਨੂੰ ਅਪਰਾਧ ਦੇ ਲਈ ਅਪਰਾਧ ਦੀ ਕਮਾਈ ਦੇ ਨਾਲ ਖਰੀਦਿਆ ਮੰਨਿਆ ਗਿਆ। ਸੋ ਇਨ੍ਹਾਂ ਦੇ ਉਪਰ ਮਨੀ ਲਾਂਡਰਿੰਗ, ਤਸਕਰੀ ਅਤੇ ਇਸ ਦੇ ਉਦੇਸ਼ ਨਾਲ ਅਪਰਾਧ ਦੁਆਰਾ ਪ੍ਰਾਪਤ ਕੀਤੀ ਜਾਇਦਾਦ ਤੇ ਕਬਜ਼ਾ, $5,000 ਤੋਂ ਜ਼ਿਆਦਾ ਦੀ ਧੋਖਾਧੜੀ, ਅਪਰਾਧ ਦੁਆਰਾ ਪ੍ਰਾਪਤ ਕੀਤੀ ਜਾਇਦਾਦ ਤੇ ਕਬਜ਼ਾ, ਤਸਕਰੀ, ਜਾਲਸਾਜ਼ੀ ਦੇ ਮਾਮਲੇ ਜਿਹੜੇ ਨੇ ਜੀ ਉਹ ਦਰਜ ਕੀਤੇ ਗਏ ਨੇ। ਅੱਜ ਤੋਂ ਨਾ 10-12-15 ਸਾਲ ਪਹਿਲਾਂ ਉਦੋਂ ਵੀ ਇਦਾਂ ਦੇ ਕੰਮ ਹੁੰਦੇ ਹੁੰਦੇ ਸੀ ਵੀ ਮੰਨ ਲਓ ਅਮਰੀਕਾ ਤੋਂ ਗੱਡੀਆਂ ਜਿਹੜੀਆਂ ਜੀ ਉਥੋਂ ਚੋਰੀ ਛੋਰੀ ਕਰਕੇ ਤੇ ਉਹਦੇ ਵਿਨ ਨੰਬਰ ਜਿਹੜੇ ਆ ਜੀ ਉਹ ਬਦਲ ਕੇ ਤੇ ਇੱਥੇ ਲਿਆ ਕੇ ਦੂਰ ਦੁਰਾਡੇ ਵੇਚ ਲਈਆਂ ਜਾਂਦੀਆਂ ਸੀ, ਸਸਤੇ ਭਾਅ ਕੌਡੀਆਂ ਦੇ ਭਾਅ ਵੇਚਤੀਆਂ ਜਾਂਦੀਆਂ ਸੀ। ਔਰ ਕਿਹਾ ਜਾਂਦਾ ਸੀ ਕਿ ਭਾਈ ਤੁਸੀਂ ਜਿੰਨਾ ਚਿਰ ਮਰਜ਼ੀ ਨੂੰ ਚਲਾਈ ਫਿਰੋ ਕੋਈ ਸਮੱਸਿਆ ਨਹੀਂ, ਪਰ ਜਦੋਂ ਤੁਹਾਡਾ ਐਕਸੀਡੈਂਟ ਮੰਨ ਲਓ ਹੋ ਗਿਆ ਤੇ ਉਦੋਂ ਤੁਹਾਡੀ ਇੰਸ਼ੋਰੈਂਸ ਨੇ ਇਹਨੂੰ ਕਵਰ ਨਹੀਂ ਕਰਨਾ ਤੇ ਤੁਸੀਂ ਡੀਲਰਸ਼ਿਪ ਤੋਂ ਇਹਦਾ ਤੇਲ ਨਹੀਂ ਚੇਂਜ ਕਰਾਉਣਾ। ਇਹ ਹਾਲਾਤ ਜਿਹੜੇ ਹੁਣ ਵੀ ਆ ਜੀ, ਕਹਿੰਦੇ ਬਹੁਤ ਸਾਰੀਆਂ ਜਿਹੜੀਆਂ ਲਗਜ਼ਰੀ ਗੱਡੀਆਂ ਨੇ ਜਿਹਦੇ ਵਿੱਚ ਈਵਨ ਦੋ ਰੋਲਸ ਰੋਇਸ ਨੇ, ਬੈਂਟਲੀਜ ਨੇ, ਜੀ ਵੈਗਨਸ ਨੇ, ਰੇਂਜ ਰੋਵਰਸ ਨੇ, ਕੈਡਲੈਕ ਦੇ ਜਿਹੜੇ ਐਸਕਲੇਟ ਨੇ, ਬਹੁਤੀਆਂ ਗੱਡੀਆਂ ਜਿਹੜੀਆਂ ਨੇ ਜੀ ਉਹ ਇਸੇ ਢੰਗ ਦੇ ਨਾਲ ਵਿਨ ਨੰਬਰ ਚੇਂਜ ਕਰਾ ਕੇ ਜਿਹੜੀਆਂ ਨੇ ਜੀ ਉਹ ਲੋਕੀ ਚਲਾ ਰਹੇ ਨੇ। ਪਰ ਆਹ ਘਟਨਾ ਜਿਹੜੀ ਕੈਲਗਰੀ ਵਾਲੀ ਆ ਇਹ ਥੋੜੀ ਜੀ ਇਸ ਕਰਕੇ ਅਲੋਕਾਰੀ ਆ ਕਿ ਵਿਨ ਚੇਂਜ ਕਰਕੇ ਤੇ ਤੁਸੀਂ ਡੀਲਰਸ਼ਿਪ ਤੇ ਵੇਚ ਰਹੇ ਹੋ। ਹੁਣ ਉੱਥੇ ਤੇ ਸੀਗਾ ਨਾ ਵੀ ਭਾਈ ਜੇ ਜਿਹੜੀ 1.5-2-3 ਲੱਖ ਦੀ ਗੱਡੀ ਆ ਜੇ ਤੁਹਾਨੂੰ 25-30-50 ਹਜ਼ਾਰ ਡਾਲਰ ਦੇ ਵਿੱਚ ਕੋਈ ਦਿੰਦਾ ਉਹ ਕਹਿੰਦਾ ਭਾਈ ਚੱਲਣ ਨੂੰ ਤੁਹਾਡੀ ਜਿਹੜੀ ਉਹ 10 ਸਾਲ ਇੱਦਾਂ ਚੱਲੀ ਜਾਵੇ ਜੇ ਕੋਈ ਭਸੂੜੀ ਨਾ ਪਵੇ ਤੇ ਜੇ ਕਿਤੇ ਤੁਹਾਡਾ ਪੈ ਗਿਆ ਪੰਗਾ ਤੇ ਫਿਰ ਤੁਹਾਨੂੰ ਕੁਛ ਨਹੀਂ ਹੋਣਾ, ਚਾਰਜ ਚੂਰਜ ਨਹੀਂ ਲੱਗਣਗੇ ਪਰ ਗੱਡੀ ਤੁਹਾਡੀ ਗਈ। ਹੁਣ ਇਸ ਰਿਸਕ ਦੇ ਉੱਪਰ ਕਈ ਲੋਕੀ ਜਿਹੜੇ ਸੀ ਉਹ ਗੱਡੀਆਂ ਚਲਾਈ ਫਿਰਦੇ ਸੀ ਬਾਹਰ। ਫਿਰ ਕਹਿ ਲਓ ਕਿ ਬੰਦਾ ਫੇਸਬੁੱਕ ਤੇ ਵੀ ਫੋਟੋ ਪਾ ਲੈਂਦਾ ਵੀ ਨਿਊ ਟੋਏ, ਹਾਂਜੀ, ਤੇ ਹੁਣ ਕਿਸੇ ਨੂੰ ਕੀ ਪਤਾ ਵੀ ਟੋਏ ਦਾ ਵਿਨ ਨੰਬਰ ਕੀ ਹੈ ਜਾਂ ਵਿਨ ਨੰਬਰ ਚੇਂਜ ਕੀਤਾ, ਇਦਾਂ ਦਾ ਮਾਮਲਾ ਚੱਲਦਾ ਸੀ। ਪਰ ਹੁਣ ਲੋਕਾਂ ਦੇ ਕਹਿੰਦੇ ਹੌਸਲੇ ਵਧੇ ਆ ਜੀ। ਸੋ ਜਦੋਂ ਹੁਣ ਚੋਰੀ ਦੀਆਂ ਗੱਡੀਆਂ ਵਿਨ ਨੰਬਰ ਚੇਂਜ ਕਰਕੇ ਤੇ ਡੀਲਰਸ਼ਿਪਾਂ ਦੇ ਵਿਕਣ ਲੱਗ ਪੈਣ ਤੇ ਉਦੋਂ ਤੁਸੀਂ ਜਿਹੜੀ ਆ ਸਿਚੁਏਸ਼ਨ ਆ ਉਹਦਾ ਅੰਦਾਜ਼ਾ ਆਪ ਲਾ ਸਕਦੇ ਹੋ। 416-620-1778 ਸਟੂਡੀਓ ਦਾ ਫੋਨ ਨੰਬਰ ਹੈ। ਆਪਾਂ ਪੰਜਾਬ ਦੇ ਬਾਰੇ ਵੀ ਗੱਲਾਂ ਬਾਤਾਂ ਕਰਨੀਆਂ, ਉੱਥੇ ਵੀ ਵਾਹ ਵਾਹ ਉਥਲ ਪੁਥਲ ਹੋਈ ਆ ਔਰ ਕਈ ਉਥਲ ਪੁਥਲ ਦੀਆਂ ਖ਼ਬਰਾਂ ਦੀ ਉਮੀਦ ਆ ਕਿ ਮੈਨੂੰ ਤੁਸੀਂ ਵੀ ਉਡੀਕ ਕਰ ਰਹੇ ਹੋਵੋਗੇ ਕਿ ਭਾਈ ਰਾਣਾ ਆਊਟ ਦੱਸੂ, ਦੱਸ ਦਿੰਦੇ ਥੋੜਾ ਜਿਗਰਾ ਕਰੋ। ਇੱਥੋਂ ਦੀ ਇੱਕ ਆਪਾਂ ਹੋਰ ਖ਼ਬਰ ਤੇ ਝਾਤੀ ਮਾਰ ਲਈਏ। ਮਸਕੋਕਾ ਦੇ ਵਿੱਚ ਇਹ ਕੱਲ ਦੀ ਗੱਲ ਆ ਜੀ, ਇੱਕ ਭਿਆਨਕ ਵਹੀਕਲ ਜਿਹੜਾ ਸੀਗਾ ਜੀ ਉਹਦੀ ਐਕਸੀਡੈਂਟ ਹੋਇਆ, ਪੁਲਿਸ ਉਹਦੀ ਜਾਂਚ ਕਰ ਰਹੀ ਆ। ਪੁਲਿਸ ਦਾ ਮੰਨਣਾ ਕਿ ਇੱਕ ਔਰਤ ਜਿਹੜੀ ਆ ਜੀ ਉਹ ਬਰੂਲੇਨ ਰੋਡ ਦੇ ਉੱਪਰ ਹਾਈਵੇ 117 ਤੇ ਗੱਡੀ ਚਲਾ ਰਹੀ ਸੀ ਔਰ ਤਕਰੀਬਨ 9:30 ਦੇ ਲਗਭਗ ਉਹਦਾ ਵਾਹਨ ਜਿਹੜਾ ਸੀ ਉਹ ਬੇਸਵਿਲ ਦੇ ਵਿੱਚ ਇੱਕ ਹਾਈਡਰੋਪੋਲ ਦੇ ਵਿੱਚ ਜਾ ਲੱਗਿਆ ਜੀ। ਉਹਦੇ ਦੇ ਨਾਲ ਜਿਹੜਾ ਸੀ ਵਾਹਨ ਸੀ ਉਹ ਇੱਕ ਦਰਖਤ ਦੀ ਚਪੇਟ ਦੇ ਵਿੱਚ ਆਇਆ, ਲਾਗੇ ਇੱਕ ਹੋਰ ਵੱਡਾ ਸਾਰਾ ਪੱਥਰ ਪਿਆ ਸੀ, ਸੋ ਉਸ ਪੱਥਰ ਦੇ ਵਿੱਚ ਵੱਜਾ ਤੇ ਨਾਲ ਦੀ ਨਾਲ ਉਹ ਜੀ ਉਲਟ ਗਿਆ। ਪੁਲਿਸ ਦਾ ਕਹਿਣਾ ਕਿ 83 ਸਾਲਾ ਔਰਤ ਇਸ ਵਹੀਕਲ ਦੇ ਵਿੱਚ ਇਕੱਲੀ ਸਵਾਰ ਸੀ ਔਰਤ ਨੂੰ ਘਟਨਾ ਵਾਲੀ ਥਾਂ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਇੱਕ ਆਪਣੇ ਨਾਲ ਕਾਲਰ ਨੇ, ਉਨ੍ਹਾਂ ਦੀ ਗੱਲ ਸੁਣ ਕੇ ਫਿਰ ਆਪਾਂ ਬਾਕੀ ਦੀਆਂ ਹੋਰ ਗੱਲਾਂ ਬਾਤਾਂ ਕਰਦੇ ਹਾਂ। ਤੁਸੀਂ ਕੋਈ ਗੱਲਬਾਤ ਕਰਨੀ ਪਈ 416-620-1778 ਤੇ ਸੰਪਰਕ ਕਰ ਲਿਓ। ਸਤਿ ਸ੍ਰੀ ਅਕਾਲ ਜੀ।
ਜੀ ਜੀ ਰਾਣਾ ਸਾਹਿਬ, ਰਾਜਾ ਪ੍ਰਜਾ ਸਾਰੇ ਖਰਾਬ ਹੋ ਗਏ।
ਹਾਂ, ਬਿਨਾਂ ਸ਼ੱਕ।
ਹੋਰ ਕੁਝ ਨੀ ਤੁਸੀਂ ਕਹਿ
ਸਕਦੇ, ਜਿਹੋ ਜੀ ਪ੍ਰਜਾ ਤੇ ਉਹੋ ਜਿਹੇ ਰਾਜਾ।
ਹਾਂਜੀ, ਬਸ
ਕਿਉਂਕਿ ਜਿਹੜੀ ਡੈਮੋਕ੍ਰੇਸੀ ਦੇ ਵਿੱਚ ਇਹ ਆ ਕਿ ਜਿਹੜੀ ਪ੍ਰਜਾ ਆ ਉਹ ਰਾਜਾ ਚੁਣਦੀ ਆ, ਤੇ ਜੇ ਪ੍ਰਜਾ ਜਿਹੜੀ ਆ ਜੀ ਉਹਦਾ ਸਿਰ ਨਹੀਂ ਕੰਮ ਕਰਦਾ ਤਾਂ ਉਹਨੂੰ ਰਾਜਾ ਵੀ ਤਾਂ ਫਿਰ ਉਦਾਂ ਦੇ ਚੁਣਨਾ।
ਬਿਲਕੁਲ।
ਔਰ ਦੂਜੀ ਗੱਲ ਇਹ ਆ ਵੀ ਇੱਕ ਆਪਣੇ ਕਹਿੰਦੇ ਹੁੰਦੇ ਤਪੋ ਰਾਜ ਰਾਜੋ ਨਰਕ, ਵੀ ਜਦੋਂ ਬੰਦਾ ਚੰਗੇ ਕੰਮ ਕਰਦਾ ਨਾ ਉਦੋਂ ਉਹਨੂੰ ਰਾਜ ਭਾਗ ਮਿਲਦਾ, ਤੇ ਜਦੋਂ ਰਾਜ ਭਾਗ ਮਿਲਦਾ ਤੇ ਫਿਰ ਉਹ ਸਾਰਾ ਕੁਛ ਭੁੱਲ ਭੁਲਾ ਜਾਂਦਾ। ਜਿਸ ਸਿਸਟਮ ਨੂੰ ਚੇਂਜ ਕਰਨ ਦੀਆਂ ਫੜਾ ਮਾਰ ਕੇ ਬੰਦਾ ਉਸ ਰਾਜ ਤੱਕ ਪਹੁੰਚਦਾ ਤੇ ਮੁੜ ਕੇ ਜਾ ਕੇ ਉਸੇ ਸਿਸਟਮ ਦਾ ਹਿੱਸਾ ਬਣ ਕੇ ਤੇ ਉਸ ਸਿਸਟਮ ਵੱਲੋਂ ਲੋਕਾਂ ਦੇ ਨਾਲ ਲੜਨ ਲੱਗ ਪੈਂਦਾ ਤੇ ਫਿਰ ਨਰਕ ਯਕੀਨੀ ਹੈ। ਇੱਦਾਂ ਚੱਲੀ ਜਾਣਾ ਜੀ। ਦਰਅਸਲ ਨਾ ਜੇ ਆਪਾਂ ਇਤਿਹਾਸ ਨੂੰ ਜੇ ਚੰਗੀ ਤਰ੍ਹਾਂ ਘੂਖੀ ਜੇ ਉਹਦੀ ਕੰਪੈਰੇਟਿਵ ਸਟੱਡੀ ਕਰੀਏ, ਇਹ ਹਮੇਸ਼ਾ ਹੀ ਇਹੋ ਜਿਹਾ ਜਿਹੜਾ ਹਿਸਾਬ ਕਿਤਾਬ ਜਿਹੜਾ ਸੀਗਾ ਉਹ ਹੁੰਦਾ ਆਇਆ ਜੀ। ਜਿਹੜਾ ਤਾਕਤਵਰ ਆ ਉਹ ਕੁੱਟਦਾ ਆਇਆ ਤੇ ਜਿਹੜਾ ਕਮਜ਼ੋਰ ਆ ਤੇ ਉਹ ਕੁੱਟ ਖਾਂਦਾ ਆਇਆ ਤੇ ਰਾਜ ਜਦੋਂ ਮਰਜ਼ੀ ਹੋਵੇ ਜਿੱਦਾਂ ਦਾ ਮਰਜ਼ੀ ਹੋਵੇ ਇਹ ਕਹਿ ਲਓ ਕਿ ਜਿੱਦਾਂ ਜਿਹੜੇ ਆਪਾਂ ਬੰਦੇ ਹੈਗੇ ਆ ਆਪਾਂ ਇੱਦਾਂ ਹੀ ਰੋਂਦੇ ਪਿੱਟਦੇ ਆਏ ਆ ਤੇ ਜਿਹੜੇ ਤਾਕਤਵਰ ਆ ਉਹ ਕੁੱਟਦੇ ਆਏ ਆ ਜੀ ਸੋ ਇਹ ਕੋਈ ਨਵੀਂ ਗੱਲ ਨਹੀਂ ਇੱਦਾਂ ਹੀ ਗਾਂਹ ਚੱਲੀ ਜਾਣਾ ਸਿਰਫ ਢੰਗ ਤਰੀਕੇ ਬਦਲ ਜਾਣੇ ਹਾਂ ਇਹ ਉਮੀਦ ਸਰ ਤੇ ਦੁਨੀਆਂ ਖੜੀ ਹੈ ਉਮੀਦ ਸਰ ਤੇ ਦੁਨੀਆਂ ਖੜੀ ਹੈ ਪੰਜਾਬ ਤੋਂ ਜਿਹੜੀਆਂ ਖ਼ਬਰਾਂ ਆਈਆਂ ਨੇ ਉਹ ਦੱਸਣ ਤੋਂ ਪਹਿਲਾਂ ਮੈਂ ਦੱਸਦਿਆਂ ਕਿ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ ਆਪਾਂ ਨੂੰ ਟੌਪ ਚੁਆਇਸ ਇਲੈਕਟ੍ਰੋਨਿਕਸ ਦਾ ਸਹਿਯੋਗ ਹਾਸਲ ਹੈ ਟੌਪ ਚੁਆਇਸ ਇਲੈਕਟ੍ਰੋਨਿਕਸ ਦਾ ਨਾਂ ਲੋਕੇਸ਼ਨ ਤੋਂ ਤੁਹਾਨੂੰ ਸੇਵਾਵਾਂ ਦਿੰਦਾ ਆ ਰਿਹਾ ਜਿਹਦੇ ਚ 16 ਇੰਟਰਮੋਡਲ ਡਰਾਈਵ ਹੈੱਡ ਆਫਿਸ ਆ ਜੀ ਸੀ ਐਨ ਦੇ ਯਾਰਡ ਦੇ ਬਿਲਕੁਲ ਲਾਗੇ ਵੈਸੇ ਕ੍ਰਿਸ਼ਨਰ ਦੇ ਵਿਚ ਤੇ ਗੋਲਫ ਦੇ ਵਿਚ ਵੀ ਇਹਨਾਂ ਦੇ ਵੱਡੇ ਵੱਡੇ ਸਟੋਰ ਆ ਔਰ ਇੱਥੋਂ ਤੁਸੀਂ ਇਲੈਕਟ੍ਰੋਨਿਕਸ ਦਾ ਹਰ ਤਰ੍ਹਾਂ ਦਾ ਸਮਾਨ ਜਿਹੜਾ ਬੜੇ ਸਸਤੇ ਭਾਅ ਲੈ ਸਕਦੇ ਹੋ 905-799-4545 ਇਹਨਾਂ ਦਾ ਫੋਨ ਨੰਬਰ ਹੈ ਭੁਪੇਸ਼ ਵਰਮਾ ਹੋਰਾਂ ਨਾਲ ਗੱਲਬਾਤ ਕਰਨੀ ਆ ਜੇ ਤੁਹਾਨੂੰ ਪੈਸੇ ਧੇਲੇ ਦੀ ਲੋੜ ਆ ਤਾਂ 647-6247-77 ਤੇ ਸੰਪਰਕ ਕਰ ਲਿਓ ਐਚ ਕੇ ਟਾਇਰ ਸੈਂਟਰ ਬਾਰੇ ਆਪਾਂ ਗੱਲ ਕਰਦੇ ਹੁੰਦੇ ਕਿ ਜੇ ਤੁਸੀਂ ਆਪਣੀਆਂ ਕਾਰਾਂ ਵਾਲੇ ਟਰੱਕਾਂ ਡੰਪ ਟਰੱਕਾਂ ਟਰੈਕਟਰਾਂ ਟਰੇਲਰਾਂ ਦੇ ਟਾਇਰ ਪਾਉਣੇ ਨੇ ਤੇ ਤੁਸੀਂ ਐਚ ਕੇ ਟਾਇਰ ਸੈਂਟਰ ਨਾਲ ਸੰਪਰਕ ਕਰਿਓ ਸਸਤੇ ਨੇ 647-295-4600 ਤੇ ਸੰਪਰਕ ਕੀਤਾ ਜਾ ਸਕਦਾ ਏਸ਼ੀਅਨ ਫੂਡ ਸੈਂਟਰ ਦੇ ਉੱਪਰ ਆ ਦੁਸਹਿਰੇ ਦੀ ਸੇਲ ਲੱਗੀ ਹੈ ਜੀ ਕਰਵਾ ਚੌਥ ਉਹਦੀ ਸੇਲ ਲੱਗੀ ਆ ਫਿਰ ਅੱਗੋਂ ਦੀਵਾਲੀ ਆ ਜਾਣੀ ਹੈ ਜੀ ਦੀਵਾਲੀ ਤੋਂ ਬਾਅਦ ਫਿਰ ਗੁਰਪੁਰਬ ਆ ਜਾਣਾ ਸੋ ਵਧੀਆ ਸਾਫ਼ ਸੁਥਰੀਆਂ ਦਾਲਾਂ ਸਬਜ਼ੀਆਂ ਫਲ ਫਰੂਟ ਤੇ ਤਾਜ਼ਾ ਗਰੋਸਰੀ ਤੁਸੀਂ ਲੈਣੀ ਚਾਹੁੰਦੇ ਹੋ ਨਾਲ ਦੀ ਨਾਲ ਤੁਸੀਂ ਸਾਰੇ ਦਾ ਸਾਰਾ ਇੱਥੋਂ ਕਰਿਆਨੇ ਦਾ ਤੇ ਮਨਿਆਰੀ ਦਾ ਸਮਾਨ ਖਰੀਦ ਸਕਦੇ ਹੋ 11 ਲੋਕੇਸ਼ਨਜ਼ ਨੇ ਹੈੱਡ ਆਫਿਸ 10 ਵੈਸਟਮੋਰ ਡਰਾਈਵ ਤੇ 416-740-3262 ਉਥੋਂ ਦਾ ਫੋਨ ਨੰਬਰ ਹੈ ਰਾਜ ਕਾਰਪਟ ਐਂਡ ਫਲੋਰਿੰਗ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਤੁਸੀਂ ਪਾਉਣੀ ਹੈ ਹਾਰਡਵੁੱਡ ਫਲੋਰ ਲਗਜ਼ਰੀ ਵਾਈਨਲ ਪਲੈਂਕਸ ਲੈਣੀਆਂ ਨੇ ਲੈਮੀਨੇਟ ਫਲੋਰ ਤੁਸੀਂ ਪਾਉਣੀ ਹੈ ਜਾਂ ਫਿਰ ਰੋਲਰ ਸ਼ੇਡਸ ਲੈਣੇ ਨੇ ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚ ਸਕਦੇ ਹੋ ਰਾਜ ਹੋਰਾਂ ਦਾ ਫੋਨ ਨੰਬਰ 416-953-6263 ਇਹਨਾਂ ਦਾ ਫੋਨ ਨੰਬਰ ਹੈ ਜੀ ਆਸਰਾ ਲੋਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਗੱਲਬਾਤ ਕਰਨੀ ਹੈ ਜੇ ਤੁਸੀਂ ਰੀਅਲ ਸਟੇਟ ਦੀ ਕੋਈ ਟ੍ਰਾਂਜੈਕਸ਼ਨ ਕਰਵਾਉਣੀ ਚਾਹੁੰਦੇ ਹੋ ਤੇ ਤੁਹਾਡੇ ਨਾਲ ਇੱਕ ਚੰਗੀ ਨੌਲੇਜ ਵਾਲੇ ਧੜੱਲੇਦਾਰ ਲੋਇਰ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਕੱਲ੍ਹ ਬੰਦਾ ਯਕੀਨ ਕਿਤੇ ਕਰੇ ਬਹੁਤ ਸਾਰੀਆਂ ਖ਼ਬਰਾਂ ਲੱਗਦੀਆਂ ਨੇ ਕਿ ਭਾਈ ਜਿੱਦਣ ਕਲੋਜ਼ਿੰਗ ਸੀਜ਼ਨ ਲੋਇਰ ਹੀ ਨਹੀਂ ਲੱਭਾ ਸੋ ਚੰਗੇ ਬੰਦਿਆਂ ਦੀ ਜ਼ਰੂਰਤ ਆ ਜੀ ਇਸ ਫੀਲਡ ਦੇ ਵਿੱਚ ਵੀ ਸੋ ਅਮਨਦੀਪ ਕਪਲਾ ਹੋਰਾਂ ਦਾ ਫੋਨ ਨੰਬਰ 905-456-2020 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਵੰਡਰਵਰਲਡ ਇਮੀਗ੍ਰੇਸ਼ਨ ਸੋ ਇਮੀਗ੍ਰੇਸ਼ਨ ਦੇ ਵਿੱਚ ਵੀ ਇਮਾਨਦਾਰੀ ਹੋਣੀ ਬਹੁਤ ਜ਼ਰੂਰੀ ਆ ਸੋ ਇਮਾਨਦਾਰ ਤੁਸੀਂ ਇਮੀਗ੍ਰੇਸ਼ਨ ਕੰਸਲਟੈਂਟ ਭਾਲ ਰਹੇ ਹੋ ਤਾਂ 647-646-3000 ਤੇ ਮਨਮਿੰਦਰ ਖੋਸਾ ਹੋਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਫੋਨ ਨੰਬਰ ਇੱਕ ਰੁਪਏ ਨੋਟ ਕਰ ਲਓ 647-646-3000 ਤੇ ਸੰਪਰਕ ਕੀਤਾ ਜਾ ਸਕਦਾ ਹੈ ਤੇ ਪੱਪੂ ਹਲਵਾਈ ਨਾਲ ਤੁਸੀਂ ਗੱਲਬਾਤ ਕਰਨੀ ਹੈ ਜੀ ਜੇ ਤੁਸੀਂ ਭਾਜੀ ਬਣਵਾਉਣੀ ਚਾਹੁੰਦੇ ਹੋ ਮੋਟੀ ਬੂੰਦੀ ਵਾਲੇ ਲੱਡੂ ਸੀਰਨੀ ਮਿੱਠੀ ਤੇ ਲੂਣ ਵਾਲੀ ਮੱਠੀਆਂ ਬਣਵਾਉਣੀਆਂ ਨੇ ਗੋਗਲੇ ਬਣਾਉਣੇ ਨੇ ਸ਼ਕਰਪਾਰੇ ਬਣਾਉਣੇ ਨੇ ਬਾਲੂ ਸ਼ਾਹੀਆਂ ਜਾਂ ਫਿਰ ਮਿਠਾਈ ਬਦਾਨਾ ਭੁਜੀਆ ਬਣਵਾਉਣਾ ਤੋਂ ਸਾਰਾ ਕੁਝ ਕਰਕੇ ਦੇਣਗੇ ਤੇ ਨਾਲ ਦੀ ਨਾਲ ਰੱਬ ਕਰੇ ਤੁਹਾਡਾ ਭਲਾ ਜੇ ਤੁਸੀਂ ਲਾਈਵ ਕੇਟਰਿੰਗ ਕਰਵਾਉਣੀ ਆ ਤੇ ਤਾਂ ਵੀ ਹਾਜ਼ਰ ਨੇ ਜੀ ਪੱਪੂ ਜੀ ਤੇ ਜੇ ਤੁਹਾਨੂੰ ਚਾਹੀਦਾ ਜੀ ਟੈਂਟ ਕੁਰਸੀਆਂ ਮੇਜ ਤੇ ਉਹ ਵੀ ਪੱਪੂ ਹਲਵਾਈ ਨੂੰ ਕਰਿਓ ਫੋਨ ਇਹਨਾਂ ਦੇ ਕੋਲ ਸਾਰਾ ਸਮਾਨ ਆਪਣਾ ਤੁਹਾਡੇ ਘਰੇ ਆ ਕੇ ਲਾ ਜਾਣਗੇ 647-388-5453 6473-888-8154 ਤੇ ਸੰਪਰਕ ਕੀਤਾ ਜਾ ਸਕਦਾ ਹੈ ਫਲੋਰਿਡਾ ਦੇ ਵਿਚ ਜਿਹੜਾ ਤੂਫਾਨ ਆਉਣ ਵਾਲਾ ਜੀ ਮਿਲਟਨ ਸੋ ਉਹਦੇ ਪ੍ਰਭਾਵ ਜਿਹੜੇ ਜੀ ਉਹ ਦੇਖਣ ਨੂੰ ਮਿਲ ਰਹੇ ਨੇ ਸੋ ਫਲਾਈਟਾਂ ਜਿਹੜੀਆਂ ਮੋਸਟਲੀ ਫਲੋਰਿਡਾ ਵਾਲੇ ਪਾਸੇ ਨੂੰ ਜਾਣੀਆਂ ਸੀਗੀਆਂ ਉਹ ਕੈਂਸਲ ਹੋ ਚੁੱਕੀਆਂ ਨੇ ਇੱਕ ਫਲਾਈਟ ਦੀ ਹੁਣੇ ਹਾਲੇ ਮੈਂ ਫੁਟੇਜ ਦੇਖ ਰਿਹਾ ਸੀ ਸੋ ਜਹਾਜ਼ ਜਿਹੜਾ ਜੀ ਉਹ ਪੂਰਾ ਟਰਬੁਲੈਂਸ ਦੇ ਵਿਚ ਸੀ ਸਾਰਾ ਕੁਛ ਹੀ ਖਿਲ ਰਿਹਾ ਪਿਆ ਸੀ ਉਥੋਂ ਜਿਹੜੇ ਜੀ ਬਹੁਤਿਆਂ ਨੂੰ ਜਿਹੜੇ ਕੁਝ ਇਲਾਕੇ ਜਿੱਥੇ ਬਾਹਲੀ ਜ਼ਿਆਦੀ ਇਹਦੀ ਮਾਰ ਪੈਣੀ ਹੈ ਉਹ ਛੱਡਣ ਵਾਸਤੇ ਕਿਹਾ ਗਿਆ ਕਈ ਲੋਕੀ ਜਿਹੜੇ ਨੇ ਜੀ ਹਾਲੇ ਵੀ ਕੰਨਾਂ ਕੇ ਸਲਵਾਰ ਕੇ ਬੈਠੇ ਸਨ ਔਰ ਉਹਨਾਂ ਨੇ ਸ਼ਰੇਆਮ ਜਿਹੜੀ ਇਹ ਗੱਲ ਕਹੀ ਹੈ ਕਿ ਭਾਈ ਜੇ ਤੁਸੀਂ ਜਿੰਦਾ ਰਹਿਣਾ ਚਾਹੁੰਦੇ ਹੋ ਤੇ ਤੁਹਾਨੂੰ ਇਲਾਕਾ ਛੱਡਣਾ ਹੋਵੇਗਾ। ਹਾਂ, ਜੇ ਤੁਸੀਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਨਾਲ ਕੋਈ ਪਿਆਰ ਮੁਹੱਬਤ ਹੈ ਨਹੀਂ ਤੇ ਫਿਰ ਤੁਸੀਂ ਜਿੱਦਾਂ ਮਰਜ਼ੀ ਕਰੋ। ਉਹ ਕਹਿੰਦੇ ਇਹਦੀ ਪਾਵਰ ਇੰਨੀ ਕੁ ਜ਼ਿਆਦਾ ਹੋਣੀ ਆ ਕਿ ਪੂਰੇ ਦਾ ਪੂਰਾ ਘਰ ਜਿਹੜਾ ਜੀ ਉਹ ਲਪੇਟ ਕੇ ਨਾਲ ਲਿਜਾ ਸਕਦਾ। ਸੋ ਅਰਦਾਸ ਹੀ ਹੈ ਜੀ ਕਿ ਪਰਮਾਤਮਾ ਭਲੀ ਕਰੇ। ਹੁਣ ਕਰਦੇ ਹਾਂ ਜੀ ਪੰਜਾਬ ਦੀ ਗੱਲ। ਪੰਜਾਬ ਤੋਂ ਹੋਰਲੇ ਪਾਸੇ ਆਪਾਂ ਇੱਦਾਂ ਕਰੀਏ ਵੀ ਦਿੱਲੀ ਵਾਲੇ ਪਾਸੇ ਪੰਜਾਬ ਵਾਲੇ ਪਾਸੇ ਨੂੰ ਚੱਲਦੇ ਹਾਂ। ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਰੀ ਮੁੱਖ ਮੰਤਰੀ ਦੇ ਅਹੁਦੇ ਤੋਂ ਜਿਹੜੇ ਸੀ ਫਾਰਗ ਹੋ ਗਏ ਸੀ ਤੇ ਕਹਿੰਦੇ ਸੀ ਆਪਣਾ ਮੈਂ ਸ਼ੀਸ਼ ਮਹਿਲ ਵੀ ਛੱਡਤਾ। ਹੁਣ ਪਤਾ ਲੱਗਾ ਵੀ ਹਾਲੇ ਛੱਡਿਆ ਨੇਗਾ, ਚਾਬੀਆਂ ਉਹਦੇ ਕੋਲ ਹੀ ਆ ਤੇ ਜਿਹੜੀ ਨਵੇਂ ਮੁੱਖ ਮੰਤਰੀ ਆ ਉਹ ਵੀ ਹਾਲੇ ਤੱਕ ਉੱਥੇ ਪਹੁੰਚੇ ਨਹੀਂ ਤੇ ਉੱਥੇ ਕਾਫੀ ਪਸੂੜੀ ਪਈ ਆ। ਉਹ ਤੋਂ ਬਾਅਦ ਚੱਲਦੇ ਜੀ ਆਪਾਂ ਹਰਿਆਣੇ। ਹਰਿਆਣੇ ਦੇ ਵਿੱਚ ਵੋਟਾਂ ਸੀ ਤੇ ਆ ਸੋਮਵਾਰ ਤੇ ਮੰਗਲਵਾਰ ਦੀ ਵਿਚਾਲੀ ਰਾਤ ਦੇ ਰਿਜ਼ਲਟ ਆਏ। ਜਿੰਨਾ ਚਿਰ ਪੋਸਟਲ ਰਿਜ਼ਲਟ ਗਿਣੇ ਗਏ ਜਿਹੜੇ ਚਿੱਠੀਆਂ ਦੇ ਰਾਹੀਂ ਜਿਨ੍ਹਾਂ ਨੇ ਵੋਟਾਂ ਪਾਈਆਂ ਸਨ ਜਾਂ ਫਿਰ ਜਿਹੜੇ ਪੋਸਟਲ ਬੈਲਟ ਸਨ, ਪੋਸਟਲ ਬੈਲਟ ਦੇ ਵਿੱਚ ਕਹਿ ਲਓ ਕਿ 16 ਕੁ ਸੀਟਾਂ ਜਿਹੜੀਆਂ ਸੀਗੀਆਂ ਜੀ ਉਹ ਬੀਜੇਪੀ ਦੀਆਂ ਸਨ ਤੇ 74 ਦੇ ਲਾਗੇ ਸੀਟਾਂ ਜਿਹੜੀਆਂ ਸਨ ਉਹ ਕਾਂਗਰਸ ਦੇ ਹੱਕ ਦੇ ਵਿੱਚ ਸਨ। ਫਿਰ ਜੀ ਖੁੱਲੀਆਂ ਮਸ਼ੀਨਾਂ, ਜਦੋਂ ਮਸ਼ੀਨਾਂ ਖੁੱਲੀਆਂ ਤੇ ਨਾਲ ਹੀ ਫਿਰ ਪੈ ਗਿਆ ਜੀ ਭੜਥੂ। ਫਿਰ ਹੌਲੀ 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 ਜਿਹੜੇ ਸੀ ਕਿ ਉਹ ਬੀਜੇਪੀ ਦੀਆਂ ਸੀਟਾਂ ਜਿਹੜੀਆਂ ਸਨ ਉਹ ਵੱਧਦੀਆਂ ਗਈਆਂ ਤੇ ਕਾਂਗਰਸ ਦੀਆਂ ਸੀਟਾਂ ਘਟਦੀਆਂ ਗਈਆਂ। ਹਾਲੇ ਅੱਧੀਆਂ ਕੁ ਮਸ਼ੀਨਾਂ ਖੁੱਲੀਆਂ ਸੀਗੀਆਂ ਜਦੋਂ ਕਹਿ ਲਓ ਕਿ ਕਾਂਗਰਸ 63 ਸੀਟਾਂ ਤੱਕ ਪਹੁੰਚ ਗਈ ਸੀ ਤੇ ਬਹੁਤੇ ਜਿਹੜੇ ਕਿਉਂਕਿ ਜਿਹੜੇ ਪਹਿਲਾਂ ਐਗਜ਼ਿਟ ਪੋਲ ਸਨ, ਐਗਜ਼ਿਟ ਪੋਲ ਦੇ ਵਿੱਚ ਵੀ ਇਹ ਕੁਛ ਹੀ ਕਿਹਾ ਗਿਆ ਸੀਗਾ ਵੀ ਭਾਈ ਕਾਂਗਰਸੀ ਸਰਕਾਰ ਜਿਹੜੀ ਉਹ ਬਣਨੀ ਬਣਨੀ ਹੈ, ਹਰ ਹਾਲਤ ਬਣੂ। ਕਾਂਗਰਸ ਵੀ ਜਿਹੜੇ ਸੀਗੇ ਜੀ ਉਹ ਕਹਿ ਲਓ ਕਿ ਛੋਟੀਆਂ ਜਲੇਬੀਆਂ ਨੇ, ਉੱਥੇ ਹਰਿਆਣਾ ਦੇ ਵਿੱਚ ਚੱਲਦੇ ਵੱਡੇ ਜਲੇਬ, 1 ਕਿਲੋ ਚ 3 ਚੜਦੇ ਆ ਉਹ ਵੀ ਉਹ ਜਲੇਬ ਵੱਢਣ ਲੱਗ ਪਏ ਸੀਗੇ। ਫਿਰ ਜਦੋਂ ਜਦੋਂ ਮਸ਼ੀਨਾਂ ਫਿਰ ਐਵੇਂ ਪੂਰੇ ਆਪਣੇ ਰੌਂ ਚ ਆਈਆਂ ਤੇ ਫਿਰ ਆ ਗਿਆ ਜੀ ਵੀ 45-45 ਬਰਾਬਰ ਹੋ ਗਿਆ ਕੰਮ। ਫਿਰ ਹੌਲੀ 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 ਕਹਿ ਲਓ ਕਾਂਗਰਸ ਜਿਹੜੀ ਸੀਗੀ ਜੋ ਥੱਲੇ ਨੂੰ ਖਿਸਕਦੀ ਗਈ ਤੇ ਬੀਜੇਪੀ ਜਿਹੜੀ ਸੀਗੀ ਉਹ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋ ਗਈ। ਜਿਨ੍ਹਾਂ ਨੇ ਪਿਛਲੇ ਸਾਲ ਪਿਛਲੀਆਂ ਇਲੈਕਸ਼ਨ ਦੇ ਵਿੱਚ ਕਿਉਂਕਿ ਜਿੰਨੀਆਂ ਬੀਜੇਪੀ ਦੀਆਂ ਸੀਟਾਂ ਘਟਦੀਆਂ ਸੀ ਤੇ ਜੇਜੇਪੀ ਜਿਹੜੀ ਸੀ ਨਾਲ ਲੱਗੇ ਤੇ ਕਾਂਗਰਸ ਮਾਫ਼ ਕਰਨਾ ਸਰਕਾਰ ਦਾ ਜਿਨ੍ਹਾਂ ਨੇ ਕਹਿ ਲਓ ਕਿ ਠੁਮੜਾ ਲਾ ਕੇ ਸਰਕਾਰ ਦਾ ਆਪ ਵੀ ਹਿੱਸਾ ਬਣੇ ਸਨ ਔਰ ਵੋਟਾਂ ਤੋਂ ਪਹਿਲਾਂ 6 ਮਹੀਨੇ ਪਹਿਲਾਂ ਇਹਨਾਂ ਦਾ ਆਪਸ ਵਿੱਚ ਡਿਵੋਰਸ ਹੋ ਗਿਆ ਸੀ, ਉਹਦਾ ਰਿਹਾ ਫੱਕਾ ਨਹੀਂ। ਸੋ ਜਿੰਨੀਆਂ ਸੀਟਾਂ ਪਿਛਲੀ ਵਾਰੀ ਬੀਜੇਪੀ ਨੂੰ ਉਧਾਰੀਆਂ ਫੜਨੀਆਂ ਪਈਆਂ ਸਨ ਉਨੀਆਂ ਸਿੱਧੀਆਂ ਐਤਕੀ ਮਿਲ ਗਈਆਂ। ਹੁਣ ਫਿਰ ਐਨਾਲਿਸਿਸ ਅੱਜ ਕੱਲ੍ਹ ਚੱਲਦਾ ਵੀ ਇਹ ਸਾਰਾ ਕਾਸੇ ਦੇ ਵਿੱਚ ਹੋਇਆ ਕੀ। ਇੱਕ ਤਾਂ ਕਹਿ ਲਓ ਕਿ ਪਰੋਲ ਵਾਲੇ ਬਾਬੇ ਦੀ ਕਿਰਪਾ ਰਹੀ ਕਿਉਂਕਿ 20 ਸੀਟਾਂ ਕਹਿੰਦੇ ਇਹੋ ਜਿਹੀਆਂ ਜਿੱਥੇ 5,000 ਜਾਂ ਫਿਰ 5,000 ਤੋਂ ਥੱਲੇ ਵੋਟਾਂ ਦੇ ਫਰਕ ਦੇ ਨਾਲ ਬੀਜੇਪੀ ਜਿੱਤੀ ਆ ਤੇ 20 ਸੀਟਾਂ ਇਹੋ ਜਿਹੀਆਂ ਹੈਗੀਆਂ ਨੇ ਜਿੱਥੇ ਕਹਿੰਦੇ ਪਰੋਲ ਵਾਲੇ ਬਾਬੇ ਦਾ ਪ੍ਰਭਾਵ ਹੈ ਤੇ ਉੱਥੇ ਉਹਦੀ ਕਹਿ ਲਓ ਕਿ 20,000 15,000 ਵੋਟ ਉਹਨਾਂ ਹਲਕਿਆਂ ਦੇ ਵਿੱਚ ਉਸ ਰਾਮ ਰਹੀਮ ਦੀ ਆ ਇੱਕ ਫੈਕਟਰ ਤੋਂ ਉਹ ਤੇ ਦੂਜਾ ਉਹ ਕਿ ਆਮ ਆਦਮੀ ਪਾਰਟੀ। ਹੁਣ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਕਿਉਂਕਿ ਪਹਿਲੋਂ ਇੰਡੀਆ ਗਠਜੋੜ ਦੇ ਵਿੱਚ ਇਹਨਾਂ ਨੇ ਸਾਰਿਆਂ ਨੇ ਸਾਂਝੀਆਂ ਮਾਂਝੀਆਂ ਇਲੈਕਸ਼ਨ ਲੜੀਆਂ ਸਨ, ਐਤਕੀ ਇਹ ਕਹਿੰਦੇ ਸੀ ਨਹੀਂ ਭਾਈ ਅਸੀਂ ਤਾਂ ਨਹੀਂ ਕਰਨਾ ਸਮਝੌਤਾ। ਹਾਲਾਂਕਿ ਕਾਂਗਰਸ ਰਾਹੁਲ ਗਾਂਧੀ ਹੋਰੀ ਚਾਹੁੰਦੇ ਸੀਗੇ ਹਰਿਆਣਾ ਦੇ ਵਿੱਚ ਵੀ ਰਲ ਕੇ ਜਿਹੜਾ ਜੀ ਉਹ ਲੜ ਲਿਆ ਜਾਵੇ ਪਰ ਲਾਲਾ ਜੀ ਮੰਨੇ ਨਹੀਂ। ਲਾਲਾ ਜੀ ਕਹਿੰਦੇ ਨਾ ਮੈਂ ਨਹੀਂ ਇੱਦਾਂ ਕਰਨਾ, ਉੱਥੇ ਤਾਂ ਬਣਾਵਾਂਗੇ ਅਸੀਂ ਸਰਕਾਰ, ਅਸੀਂ ਤਾਂ ਇਕੱਲੇ ਸਰਕਾਰ ਬਣਾ ਸਕਦੇ ਹਾਂ। ਹੁਣ ਉੱਥੇ ਜਦੋਂ ਉਮੀਦਵਾਰ ਵੀ ਖੜੇ ਕਰਨੇ ਸੀ ਸੋ ਅੱਜ ਕੱਲ੍ਹ ਜਿਹੜਾ ਖਾਸ ਕਰਕੇ ਹਰਿਆਣਾ ਦੇ ਵਿੱਚ ਜਿਹੜੀ ਜਾਤ ਬਰਾਦਰੀ ਹੈ ਨਾ ਜੀ ਉਹਨੂੰ ਦੇਖ ਕੇ ਵੋਟਾਂ ਜਿਹੜੀਆਂ ਨੇ ਜੀ ਬਹੁਤ ਪੈਂਦੀਆਂ ਨੇ। ਜਿੱਥੇ ਜਾਟ ਬਰਾਦਰੀ ਆ ਉੱਥੇ ਉਸ ਹਿਸਾਬ ਦੇ ਨਾਲ ਕੈਂਡੀਡੇਟ ਖੜੇ ਕਰਨੇ ਪੈਂਦੇ ਨੇ, ਜਿਹੜੇ ਕਬੋ ਬਰਾਦਰੀ ਆ ਜੀ ਉੱਥੇ ਉਸ ਹਿਸਾਬ ਦੇ ਨਾਲ ਕੈਂਡੀਡੇਟ ਖੜੇ ਕਰਨੇ ਪੈਂਦੇ ਨੇ, ਜਿੱਥੇ ਦਲਿਤ ਬਹੁ ਗਿਣਤੀ ਆ ਉੱਥੇ ਫਿਰ ਇਹਨਾਂ ਨੂੰ ਉਸ ਢੰਗ ਦੇ ਨਾਲ ਉਸ ਜਾਤ ਦੇ ਉਸ ਭਾਈਚਾਰੇ ਦੇ ਉਮੀਦਵਾਰ ਜਿਹੜੇ ਖੜੇ ਕਰਨੇ ਪੈਂਦੇ ਆ। ਔਰ ਜਿੱਥੇ ਮੰਨ ਲਓ ਜਾਟ ਤੇ ਕਬੋ ਬਰਾਦਰੀ ਦਾ ਆਪਸ ਵਿੱਚ ਸਿੱਧੀ ਟੱਕਰ ਹੈ ਤੇ ਉੱਥੇ ਜੇ ਮੰਨ ਲਓ ਕਬੋ ਬਰਾਦਰੀ ਦੇ ਜੇ ਦੋ ਕੈਂਡੀਡੇਟ ਨੇ ਤੇ ਉਹਨਾਂ ਦੀ ਵੋਟ ਆਪਸ ਵਿੱਚ ਵੰਡ ਹੋਣੀ ਆ ਤੇ ਜਾਟ ਬਰਾਦਰੀ ਨੂੰ ਦੇ ਕੈਂਡੀਡੇਟ ਨੂੰ ਫਾਇਦਾ ਹੋਣਾ। ਜਿੱਥੇ ਜਾਟ ਦੋ ਖੜੇ ਨੇ ਤੇ ਦੂਜੇ ਪਾਸੇ ਵਾਲਾ ਇੱਕ ਹੈ ਜੀ ਤੇ ਉੱਥੇ ਵੋਟ ਵੰਡੀ ਜਾਂਦੀ ਹੈ। ਕਹਿੰਦੇ ਲਾਲਾ ਜੀ ਨੇ ਐਤਕੀ ਜਿਹੜੇ ਕੈਂਡੀਡੇਟ ਖੜੇ ਕੀਤੇ ਸੀ ਬਹੁਤੇ ਕੈਂਡੀਡੇਟ ਜਿਹੜੇ ਸੀਗੇ ਜੀ ਉਹ ਸਨ ਜਿਹੜੇ ਕਾਂਗਰਸ ਦੀ ਵੋਟ ਭੰਨਣ ਵਾਲੇ। ਉਹਦਾ ਇਫੈਕਟ ਵੀ ਜਿਹੜਾ ਜੀ ਇਸ ਚੀਜ਼ ਦੇ ਉੱਪਰ ਪਿਆ ਔਰ ਤਕਰੀਬਨ 20 ਦੇ ਕਰੀਬ ਸੀਟਾਂ ਜਿਹੜੀਆਂ ਨੇ ਜੀ ਉਹ ਇਹੋ ਜਿਹੀਆਂ ਨੇ ਜਿੱਥੇ ਨੋਟਾ ਨੇ ਆਮ ਆਦਮੀ ਪਾਰਟੀ ਨੂੰ ਹਰਾਇਆ ਕਿ ਆਮ ਆਦਮੀ ਪਾਰਟੀ ਨੂੰ ਨੋਟਾ ਜਿੰਨੀਆਂ ਵੀ ਵੋਟਾਂ ਨਹੀਂ ਪਈਆਂ। ਹੁਣ ਇਸ ਸਾਰੇ ਕਾਸੇ ਦਾ ਇੰਪੈਕਟ ਜਿਹੜਾ ਜੀ ਉਹ ਕਿਉਂਕਿ ਜਿਹੜੇ ਜਿੰਨੇ ਸਰਵੇ ਹੋਏ ਸੀ ਜਿੰਨੇ ਆਪਣੇ ਵਰਗੇ ਲੱਖਣ ਲਾਉਂਦੇ ਸੀ ਉਹ ਸਾਰਿਆਂ ਦੇ ਲੱਖਣ ਜਿਹੜੇ ਮੂਧੇ ਵੱਜ ਗਏ। ਸਰਕਾਰ ਜਿਹੜੀ ਹੈ ਜੀ ਉਹ ਰਿਪੀਟ ਹੋ ਗਈ ਤੀਜੀ ਵਾਰੀ ਔਰ ਜਿਹੜੀ ਇਹ ਕਹਿ ਲਓ ਕਿ ਕਿਸਾਨ ਅੰਦੋਲਨ ਜਿਹੜਾ ਦਿੱਲੀ ਜਾਣ ਨੂੰ ਫਿਰਦਾ ਸੀ ਉਹ ਹੁਣ ਮੋਹਰਲੇ 5 ਸਾਲ ਜਿਹੜਾ ਜੀ ਉਹ ਲੱਗਦਾ ਨਹੀਂ ਵੀ ਸ਼ੰਭੂ ਟੱਪਣਗੇ। ਬਹੁਤ ਹੋ ਗਿਆ ਕੰਮ ਬਿਲਕੁਲ ਠਾਪੀ ਕਹਿ ਲਓ। ਬਾਕੀ ਦੇਖਦੇ ਹਾਂ ਕਿ ਅੱਗੇ ਜਾ ਕੇ ਕੀ ਬਣਦਾ। ਇੱਕ ਜਿਹੜਾ ਹੋਰ ਉੱਥੇ ਫੈਕਟਰ ਸਮਝਣ ਵਾਲਾ ਕਿ ਜਿਹੜੇ ਸ਼ਹਿਰੀ ਵੋਟਰ ਸੀ ਸ਼ਹਿਰੀ ਵੋਟਰ ਨੇ ਬੀਜੇਪੀ ਨੂੰ ਵੋਟਾਂ ਪਾਈਆਂ ਤੇ ਜਿਹੜਾ ਪੇਂਡੂ ਵੋਟਰ ਸੀ ਉਹਨੇ ਕਾਂਗਰਸ ਨੂੰ ਵੋਟਾਂ ਪਾਈਆਂ ਪਰ ਪਿੰਡਾਂ ਦੇ ਵਿੱਚ ਵੀ ਬੀਜੇਪੀ ਨੇ ਵਧੀਆ ਪਰਫਾਰਮ ਕੀਤਾ। ਹੁਣ ਜਿਹੜੀ ਆਪਾਂ ਗੱਲ ਪੰਜਾਬ ਦੀ ਕਰਦੇ ਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਵੀ ਇਹੋ ਜਿਹੀ ਸਟ੍ਰੈਟਜੀ ਜਿਹੜੀ ਆ ਉਹ ਵਰਤੀ ਜਾ ਸਕਦੀ ਹੈ। ਹੁਣ ਜਿਹੜੀ ਇੱਕ ਹੋਰ ਇੰਡੀਪੈਂਡੈਂਟ ਪਾਰਟੀ ਬਣਾਉਣ ਦੀ ਗੱਲ ਕਹੀ ਆ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਪਿਤਾ ਜੀ ਨੇ ਵੀ ਅਸੀਂ ਵੀ ਬਣਾਵਾਂਗੇ ਜੀ। ਹੋ ਸਕਦਾ ਵੀ ਉਹ ਕੱਲ ਨੂੰ ਸ਼੍ਰੋਮਣੀ ਅਕਾਲੀ ਦਲ ਸੋਫੇ ਪਾਰਟ ਬਣਾ ਹੀ ਦੇਣ ਕਿਉਂਕਿ ਆਈਡੀਓਲੋਜੀ ਤਾਂ ਹੋਰ ਤਾਂ ਕੋਈ ਲੱਗਦੀ ਨਹੀਂ ਕਿਉਂਕਿ ਬਣਾਉਣੀ ਹੈਗੀ ਹੈ ਜੀ ਅੱਜ ਕੱਲ੍ਹ ਧਰਮ ਦੇ ਨਾਂ ਤੇ ਸਿੱਖੀ ਦੇ ਨਾਂ ਤੇ ਵੀ ਅਕਾਲੀ ਗਏ ਹੁਣ ਅਸੀਂ ਸਿੱਖੀ ਦੇ ਲੰਬਤਰ ਬਣਾਂਗੇ। ਪਰ ਦੂਜੇ ਪਾਸੇ ਦੇਖਿਆ ਜਾਵੇ ਕਿ 84 ਤੋਂ ਲੈ ਕੇ ਤੇ ਹੁਣ ਤੱਕ ਆ ਜਦੋਂ ਪਿਛਲੀਆਂ ਵੋਟਾਂ ਤੱਕ ਜਦੋਂ ਉਹਨਾਂ ਦਾ ਫਰਜ਼ੰਦ ਦਿੱਤਾ ਉਹ ਤੋਂ ਪਹਿਲਾਂ ਤੱਕ ਉਹ ਪੱਕੇ ਕੱਟੜ ਕਾਂਗਰਸੀ ਰਹੇ ਨੇ ਉਹਨਾਂ ਨੇ ਡਟ ਕੇ ਕਾਂਗਰਸ ਨੂੰ ਵੋਟਾਂ ਪਾਈਆਂ। ਸੋ ਉਦੋਂ ਨਾ ਹੀ 84 ਦੇ ਵਿੱਚ ਤੇ ਨਾ ਹੀ 84 ਤੋਂ ਬਾਅਦ ਜਦੋਂ ਹਰ ਸਿੱਖ ਜਿਹੜਾ ਸੀ ਉਹ ਕਾਂਗਰਸ ਨੂੰ ਦੇਖਣਾ ਨਹੀਂ ਸੀ ਮੰਗਦਾ ਕਾਂਗਰਸ ਪਾਰਟੀ ਦਾ ਨਾਂ ਸੁਣਨਾ ਨਹੀਂ ਸੀ ਮੰਗਦਾ ਕਿਉਂਕਿ ਉਹਨਾਂ ਨੇ ਅਕਾਲ ਤਖ਼ਤ ਤੇ ਦਰਬਾਰ ਸਾਹਿਬ ਦੇ ਉੱਪਰ ਹਮਲਾ ਕਰਕੇ ਉਦੋਂ ਜੋ ਘਾਣ ਕੀਤਾ ਜੋ ਫਿਰ ਦਿੱਲੀ ਦੇ ਵਿੱਚ 84 ਦੇ ਵਿੱਚ ਜੂਨ ਦੇ ਵਿੱਚ ਵਾਪਰਿਆ ਜੋ ਨਵੰਬਰ ਦੇ ਵਿੱਚ ਵਾਪਰਿਆ ਉਹ ਸਾਰਾ ਕੁਝ ਸਾਹਮਣੇ ਆ ਨਾ। ਪਰ ਇਹ ਟੱਬਰ ਜਿਹੜਾ ਸੀਗਾ ਜੀ ਉਦੋਂ ਵੀ ਕਾਂਗਰਸੀ ਰਿਹਾ ਤੇ ਹੁਣ ਵੀ ਜਿੱਦਣ ਪਾਰਟੀ ਬਣਾਉਣ ਦਾ ਐਲਾਨ ਕੀਤਾ ਉਦਣ ਵੀ ਉਹਨਾਂ ਦੇ ਮਨ ਦੇ ਵਿੱਚੋਂ ਇਹ ਦਰਦ ਜਿਹੜਾ ਸੀ ਉਹ ਝਲਕਿਆ ਕਿ ਕੈਪਟਨ ਅਮਰਿੰਦਰ ਸਿੰਘ ਵਰਗਿਆਂ ਨੂੰ ਨਹੀਂ ਕਾਂਗਰਸ ਨੇ ਜਿਹੜਾ ਜੀ ਉਹ ਬਖਸ਼ਿਆ ਜੀ ਉਹਨਾਂ ਨੂੰ ਵੀ ਪਾਰਟੀ ਛੱਡ ਕੇ ਬੀਜੇਪੀ ਚ ਜਾਣਾ ਪਿਆ ਵੀ ਹਾਲੇ ਵੀ ਕੈਪਟਨ ਸਾਹਿਬ ਦੇ ਨਾਲ ਉਹਨਾਂ ਦੀ ਚੰਗੀ ਗੰਢ ਧੁੱਪ ਹੈਗੀ ਆ। ਤੇ ਹੁਣ ਉਹ ਦਿਨ ਦੂਰ ਨਹੀਂ ਕਿ ਜਦੋਂ ਕਿਉਂਕਿ ਜਿਹੜਾ ਪੰਜਾਬ ਦੇ ਵਿੱਚ ਸ਼ਹਿਰੀ ਵੋਟਰ ਆ ਉਹ ਜਦੋਂ ਪੰਜਾਬ ਦਾ ਕਾਲਾ ਦੌਰ ਸੀ ਉਸ ਦੌਰ ਤੋਂ ਬਹੁਤ ਡਰਿਆ ਕੋਈ ਵੀ ਨਹੀਂ ਉਹ ਚਾਹੁੰਦਾ ਕਿ ਉਹੋ ਜਿਹਾ ਦੌਰ ਦੁਬਾਰਾ ਆਵੇ। ਹੁਣ ਉਹੋ ਜਿਹਾ ਡਰਾਵਾ ਦੇ ਕੇ ਉਹਨੂੰ ਪੋਲਰਾਈਜ਼ ਕੀਤਾ ਜਾ ਸਕਦਾ ਔਰ ਸ਼ਹਿਰੀ ਵੋਟਰ ਤੇ ਦਲਿਤ ਵੋਟਰ ਜੇ ਉਹ ਭਵਿੱਖ ਦੇ ਵਿੱਚ ਜਾਂ ਫਿਰ 27 ਵਾਲੀਆਂ ਵੋਟਾਂ ਦੇ ਵਿੱਚ ਬੀਜੇਪੀ ਦੇ ਹੱਕ ਦੇ ਵਿੱਚ ਡਰਦਾ ਮਾਰਾ ਭੁਗਤਦਾ ਤੇ ਜੇ ਬੀਜੇਪੀ ਸਰਕਾਰ ਨਹੀਂ ਬਣਾਉਂਗੀ ਘੱਟੋ ਘੱਟ ਵਿਰੋਧੀ ਧਿਰ ਦੇ ਵਿੱਚ ਜ਼ਰੂਰ ਬੈਠੀ ਹੋਊ ਕਿਉਂਕਿ ਅਕਾਲੀਆਂ ਦਾ ਮੰਦਾ ਹਾਲ ਆ ਔਰ ਆਮ ਆਦਮੀ ਪਾਰਟੀ ਦਾ ਜੋ ਹਾਲਾਤ ਬਣ ਰਹੇ ਨੇ ਔਰ ਹਾਲਾਤ ਇਹਨਾਂ ਦੇ ਵੀ ਚੰਗੇ ਨਹੀਂ। ਦੂਜੇ ਪਾਸੇ ਪੰਜਾਬੀ ਜਿਹੜੇ ਆ ਜੀ ਉਹਦੇ ਵਿੱਚ ਇੱਕ ਜਿਹੜੀ ਨੈਗੇਟਿਵ ਪੋਲੀਟਿਕਸ ਆ ਉਹ ਹਾਵੀ ਆ। ਨੈਗੇਟਿਵ ਪੋਲੀਟਿਕਸ ਇਨ ਦਾ ਸੈਂਸ ਕਿ ਅਸੀਂ ਜਿਹੜਾ ਜੀ ਉਹ ਕਿਸੇ ਨੂੰ ਹਰਾਉਣ ਦੇ ਲਈ ਵੋਟਾਂ ਪਾਉਂਦੇ ਆ ਤੇ ਜਦ ਜਿਹਨੂੰ ਹਰਾਉਣ ਦੇ ਲਈ ਵੋਟਾਂ ਪਾਉਂਦੇ ਆ ਨਾ ਤੇ ਦੂਜੇ ਪਾਸੇ ਜਿਹੜਾ ਜਿੱਤਣ ਵਾਲਾ ਆ ਉਹਦੀ ਘੋਖ ਘੱਟ ਕਰਦੇ ਹੁੰਦੇ ਆ। ਇਦਾਂ ਹੀ ਐਤਕੀ ਵੀ ਕੀਤੀ ਆ ਕਿਉਂਕਿ ਅਕਾਲੀ ਕਾਂਗਰਸ ਹੀ ਹਰਾਉਣੇ ਸੀ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਤੀਆਂ। ਹੁਣ ਉਦੋਂ ਵੀ ਨਿਕੰਮੇ ਨਿਕਲੇ ਹੁਣ ਅਕਾਲੀ ਵੀ ਅਸੀਂ ਪਰਖੇ ਆ ਕਾਂਗਰਸੀ ਵੀ ਪਰਖੇ ਆ ਆਮ ਆਦਮੀ ਪਾਰਟੀ ਜਿਹੜੀ ਬੁਰੀ ਤਰੀਕੇ ਨਾਲ ਫੇਲ ਹੋਣ ਵਾਲੇ ਪਾਸੇ ਨੂੰ ਤੁਰੀ ਆ ਤੇ ਹੁਣ ਬਚਦਾ ਕੌਣ ਆ ਜੀ? ਪੰਜਾਬ ਚ ਬੀਜੇਪੀ ਹਾਲੇ ਉਹਨੇ ਰਾਜ ਨਹੀਂ ਕੀਤਾ ਤੇ ਉਦੋਂ ਫਿਰ ਇਹ ਕਿਹਾ ਜਾਵੇ ਇੱਕ ਵਾਰੀ ਇਹਨਾਂ ਨੂੰ ਮੌਕਾ ਦੇ ਕੇ ਦੇਖ ਲਓ। ਹਾਲਾਂਕਿ ਉਹਦੇ ਵਿੱਚ ਕਿਹੜੇ ਉਹ ਮੰਗਲ ਗ੍ਰਹਿ ਤੋਂ ਉਤਰੇ ਆ, ਬਹੁਤੇ ਅਕਾਲੀ ਆ ਤੇ ਉਹੀ ਕਾਂਗਰਸੀ ਆ ਜਿਹਨਾਂ ਨੇ ਪੰਜਾਬ ਲੁੱਟ ਲੁੱਟ ਕੇ ਖਾ ਲਿਆ। ਔਰ ਆਮ ਆਦਮੀ ਪਾਰਟੀ ਵਾਲੇ ਵੀ ਜਿਹੜੇ ਕਹਿੰਦੇ ਸੀ ਵੀ ਅਕਾਲੀ ਤੇ ਕਾਂਗਰਸੀ ਚੋਰ ਆ, ਉਹਨਾਂ ਨੂੰ ਲਿਆ ਲਿਆ ਕੇ ਆਪਣੇ ਵਾਲੇ ਪਾਸੇ ਖੜੇ ਕਰ ਕਰਕੇ ਤੇ ਇਲੈਕਸ਼ਨਾਂ ਜਿਤਾਈਆਂ। ਇੱਕ ਹੋਰ ਜਿਹੜੀ ਵੱਡੀ ਖਬਰ ਜਿਹੜੀ ਚਾਰ ਚੁਫੇਰੇ ਘੁੰਮ ਰਹੀ ਆ ਉਹ ਇਹ ਕਿ ਜਦੋਂ ਤੋਂ ਕੇਜਰੀਵਾਲ ਹੋਰੀ ਜੇਲੋਂ ਛੁੱਟ ਕੇ ਆਏ ਨੇ ਉਹ ਤੋਂ ਬਾਅਦ ਭਗਵੰਤ ਮਾਨ ਹੋਰਾਂ ਦੇ ਆਫਿਸ ਦੇ ਵਿੱਚ ਪੂਰਾ ਪੜਥੂ ਪਿਆ। ਇੱਕ ਦਿਨ ਖਬਰਾਂ ਆ ਗਈਆਂ ਸੀ ਵੀ ਲੈ ਵੀ ਲਾਤਾ ਕੰਮ ਵੀ ਜਿਹੜੇ ਕੁਲਤਾਰ ਸਿੰਘ ਸੰਧਵਾਂ ਹੋਰੀ ਨੇ ਉਹਨਾਂ ਨੂੰ ਮੁੱਖ ਮੰਤਰੀ ਸਮਝ ਲਓ ਬਣਾ ਹੀ ਦਿੱਤਾ ਵੀ ਉਹਦੀ ਸਿਕਿਉਰਿਟੀ ਵਧਾਤੀ ਆ ਤੇ ਭਗਵੰਤ ਮਾਨ ਦੀ ਵਾਈਫ ਦੀ ਸਿਕਿਉਰਿਟੀ ਜਿਹੜੀ ਹੈ ਜੀ ਉਹ ਵਾਪਸ ਲੈ ਲਈ ਗਈ ਆ। ਉਹਨਾਂ ਦੀ OSD ਓਮਕਾਰ ਸਿੰਘ ਤੋਂ ਅਸਤੀਫਾ ਜਿਹੜਾ ਸੀਗਾ ਉਹ ਲੈ ਲਿਆ ਗਿਆ ਸੀ ਪਰ ਫਿਰ ਕਹਿੰਦੇ ਸਾਰਾ ਕੁਝ ਸਹੀ ਆ। ਤੇ ਹੁਣ ਜਿਹੜੀ ਤਾਜ਼ੀ ਡਿਵੈਲਪਮੈਂਟ ਹੋਈ ਆ ਉਹਦੇ ਵਿੱਚ ਇੱਕ ਬੀਬੀ ਜੀ ਕੰਮ ਕਰਦੇ ਸਨ ਜਿਹੜੇ ਕਿ ਮੀਡੀਆ ਕੋਆਰਡੀਨੇਟਰ ਸਨ ਉਹ ਵੀ ਤੇ ਨਾਲ ਦੀ ਨਾਲ ਬਲਤੇਜ ਪੰਨੂ ਹੋਰੀ ਜਿਹੜੇ ਕਿ ਭਗਵੰਤ ਮਾਨ ਦੇ ਸਭ ਤੋਂ ਕਰੀਬੀ ਦੋਸਤ ਮੰਨੇ ਜਾਂਦੇ ਨੇ ਸੋ ਉਹਨਾਂ ਨੇ ਵੀ ਕਹਿੰਦੇ ਅਸਤੀਫਾ ਦੇ ਦਿੱਤਾ ਜਾਂ ਫਿਰ ਉਹਨਾਂ ਤੋਂ ਅਸਤੀਫਾ ਲੈ ਲਿਆ ਗਿਆ ਪਰ ਅਸਤੀਫਾ ਜਿਹੜਾ ਸੀਗਾ ਜੀ ਉਹ ਉਹਨਾਂ ਦਾ ਅਪਰੂਵ ਹੋ ਗਿਆ। ਭਾਵ ਕਿ ਜਿੰਨੇ ਕੁ ਨਜ਼ਦੀਕੀ ਸਨ ਭਗਵੰਤ ਮਾਨ ਦੇ ਉਹ ਸਾਰੇ ਦੇ ਸਾਰੇ ਜਿਹੜੇ ਆ ਜੀ ਉਹ ਆਫਿਸ ਦੇ ਵਿੱਚੋਂ ਕੱਢ ਲੈ ਗਏ ਆ। ਚੀਫ ਸੈਕਟਰੀ ਜਿਹੜਾ ਜੀ ਉਹ ਵੀ ਬਦਲ ਦਿੱਤਾ। ਹੁਣ ਜਿੰਨੇ ਸਲਾਹਕਾਰ ਸੀ ਜਿੰਨੇ ਨਹੂਰ ਨਜ਼ਦੀਕੀ ਜਿਹੜਾ ਉੱਥੇ ਕੰਮਕਾਰ ਸਾਂਭਦੇ ਸੀ ਉਹ ਦਫ਼ਤਰੋਂ ਕੱਢ ਕੇ ਬਾਹਰ ਮਾਰੇ ਫਿਰ ਚੀਫ ਸੈਕਟਰੀ ਸੀ ਉਹ ਤਬਦੀਲ ਕਰਤਾ ਕਿ ਭਗਵੰਤ ਮਾਨ ਜਿਹੜਾ ਜੀ ਉਹ ਉਹਨਾਂ ਨੇ ਕਹਿ ਲਓ ਕਿ ਪੂਰਾ ਵੱਸ ਚ ਕਰ ਲਿਆ। ਰਾਤੀ ਇੱਕ ਉੜਦੀ ਖਬਰ ਇਹ ਵੀ ਆਈ ਸੀ ਉਹ ਵੀ ਸੂਤਰ ਜਿਹੜੇ ਕਹਿ ਲਓ ਕਿ ਉਹ ਫੌਲ ਨਹੀਂ ਖੇਡਦੇ ਹੁੰਦੇ ਉਹਨਾਂ ਦੇ ਇਹ ਖਬਰ ਆਈ ਸੀ ਕਿ ਭਗਵੰਤ ਮਾਨ ਕੋਲੋਂ ਇਹਨਾਂ ਨੇ ਅਸਤੀਫਾ ਲੈ ਲਿਆ ਪਰ ਇਹ ਖਬਰ ਜਿਹੜੀ ਸੀਗੀ ਬਾਅਦ ਦੇ ਵਿੱਚ ਅਫਵਾਹ ਹੀ ਨਿਕਲੀ। ਪਰ ਕੁਝ ਵੀ ਹੋ ਸਕਦਾ ਜਿਸ ਢੰਗ ਦੇ ਨਾਲ ਕਿਉਂ ਕੇਜਰੀਵਾਲ ਹੋਰਾਂ ਦੇ ਜਿਹੜੇ PA ਸਨ ਉਹਨਾਂ ਨੇ ਜਾ ਕੇ ਤੇ CMO ਆਫਿਸ ਦੇ ਵਿੱਚ ਕੰਮ ਸੰਭਾਲ ਲਿਆ ਤੇ ਜਿਹੜੇ ਰਾਜਵੀਰ ਹੋਰੀ ਨੇ ਜਿਹੜੇ OSD ਨੇ ਭਗਵੰਤ ਮਾਨ ਹੋਰਾਂ ਦੇ ਸੋ ਉਹਨਾਂ ਨੂੰ ਵੀ ਕਹਿ ਲਓ ਵੀ ਆਫਿਸ ਦੇ ਵਿੱਚੋਂ ਤੜੀ ਪਾਰ ਕਰਤਾ ਤੂੰ ਨਹੀਂ ਵੜਨਾ ਬਾਈ ਇੱਥੇ। ਇਹ ਉਹੀ ਰਾਜਵੀਰ ਜਿਨ੍ਹਾਂ ਨੇ ਬਿਕਰਮਜੀਤ ਸਿੰਘ ਮਜੀਠੀਆ ਹੋਰਾਂ ਨੂੰ ਨੋਟਿਸ ਭਜਵਾਇਆ ਕਿਉਂਕਿ ਜਿਹੜਾ ਬਿਕਰਮਜੀਤ ਸਿੰਘ ਮਜੀਠੀਆ ਹੋਰਾਂ ਦਾ ਬਿਆਨ ਪਿਛਲੇ ਦਿਨੀ ਜਿਹੜਾ ਸੀ ਉਹ ਕਾਫੀ ਵਾਇਰਲ ਹੋਇਆ ਸੀ ਜਿਹਦੇ ਉੱਪਰ ਉਹ ਰਾਜਵੀਰ ਅਤੇ ਬਲਤੇਜ ਪੰਨੂ ਹੋਰਾਂ ਦੇ ਉੱਪਰ ਇਹ ਇਲਜ਼ਾਮ ਲਾਉਂਦੇ ਨੇ ਕਿ ਹਵਾਲੇ ਰਹੇ ਬਹੁਤਾ ਪੈਸਾ ਜਿਹੜਾ ਜੀ ਆਸਟ੍ਰੇਲੀਆ ਦੇ ਵਿੱਚ ਇਨਵੈਸਟ ਹੋ ਗਿਆ ਭਗਵੰਤ ਮਾਨ ਹੋਰਾਂ ਦੀ ਕੀਤੀ ਹੋਈ ਕਰਪਸ਼ਨ ਦਾ। ਸੋ ਉਹਦੇ ਤੇ ਜਿਹੜਾ ਨੋਟਿਸ ਜਿਹੜਾ ਜੀ ਉਹ ਜਾਰੀ ਕੀਤਾ ਗਿਆ ਭਜਵਾਇਆ ਗਿਆ ਤੇ ਅਦਾਲਤ ਨੂੰ ਇਹ ਕਿਹਾ ਗਿਆ ਵੀ ਇਹਨੂੰ ਵੀ ਇਹੋ ਜਿਹੇ ਬਿਆਨ ਦੇਣ ਤੋਂ ਰੋਕੋ ਤੇ ਬਾਕੀ ਜਿਹੜੀ ED ਦੀ ਜਿਹੜੀ ਗੱਲਬਾਤ ਆ ਉਹ ਬਿਕਰਮਜੀਤ ਸਿੰਘ ਮਜੀਠੀਆ ਹੋਰਾਂ ਤੇ ਕਹਿ ਲਓ ਸਾਰੇ ਪਾਸੇ ਢਿੰਬਰੀ ਜਿਹੜੀ ਹੈ ਜੀ ਟਾਈਟ ਹੋ ਰਹੀ ਆ ਪਰ ਉਹ ਦੱਬ ਨਹੀਂ ਰਿਹਾ। ਸੋ ਇਹਨੇ ਦਿਨੀ ਜਿਹੜਾ CMO ਆਫਿਸ ਆ ਉੱਥੇ ਭੜਥੂ ਪਿਆ ਪੂਰਾ। ਆਉਣ ਵਾਲੇ 5-7 ਦਿਨਾਂ ਦੇ ਵਿੱਚ ਕੁਝ ਵੀ ਹੋ ਸਕਦਾ। ਵਿੱਚ ਖਬਰਾਂ ਇਹ ਆਉਂਦੀਆਂ ਨੇ ਕਿ ਭਗਵੰਤ ਮਾਨ ਅੜ ਗਿਆ ਕਿ ਭਾਈ ਮੈਂ ਤਾਂ ਨਹੀਂ ਦਿੰਦਾ ਅਸਤੀਫਾ ਤੁਸੀਂ ਜੋ ਕਰਨਾ ਕਰ ਲਓ। ਹੁਣ ਸਮੱਸਿਆ ਇਹ ਆ ਕਿ ਜਿਹੜੇ MLAs ਨੇ ਉਹ ਕਿੱਧਰ ਖੜਦੇ ਆ? ਜਿਹੜੇ 92 ਘੁੱਗੂ ਚੁਣੇ ਨੇ ਉਹ ਦਿੱਲੀ ਵਾਲਿਆਂ ਦੀ ਚਾਕਰੀ ਕਰਦੇ ਆ ਜਾਂ ਫਿਰ ਭਗਵੰਤ ਮਾਨ ਨਾਲ ਖੜਦੇ ਆ? ਕਈ ਜਿਹੜੇ ਸਾਬਕਾ ਆਮ ਆਦਮੀ ਪਾਰਟੀ ਵਾਲੇ ਨੇ ਉਹ ਇਹ ਕਹਿੰਦੇ ਨੇ ਕਿ ਭਗਵੰਤ ਮਾਨ ਨੂੰ ਥਾਪੀ ਮਾਰ ਕੇ ਦਿੱਲੀ ਦੇ ਵਿਰੁੱਧ ਖੜ ਜਾਣਾ ਚਾਹੀਦਾ, ਬਣੀ ਬਣਾਈ ਇੱਜ਼ਤ ਰਹਿ ਜੂ। ਪਰ ਲੱਗਦਾ ਨਹੀਂ ਵੀ ਉਹ ਇੱਦਾਂ ਕਰਨਗੇ ਕਿਉਂਕਿ ਜਦੋਂ ਸੁਖਪਾਲ ਖਹਿਰਾ ਨੇ ਇੱਦਾਂ ਕੀਤਾ ਸੀ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਚੁੱਕ ਕਰਕੇ ਜਿਹੜਾ ਜੀ ਉਹਨੂੰ LOP ਤੋਂ ਲਾਹ ਦਿੱਤਾ ਸੀ ਤੇ ਉਦੋਂ ਤੁਹਾਨੂੰ ਯਾਦ ਹੋਣਾ ਕਿ ਭਗਵੰਤ ਮਾਨ ਹੋਰਾਂ ਤੇ ਪੱਥਰੀ ਹੋ ਗਈ ਸੀ। ਇਹ ਉਦੋਂ ਨਹੀਂ ਬੋਲੇ, ਉਦੋਂ ਤੇ ਇਹ ਸੀਗਾ ਵੀ ਭਾਈ ਇਹ ਹੌਲੀ ਹੌਲੀ ਕਰਕੇ ਇਹ ਸਾਰੇ ਨਿਕਲ ਜਾਣੇ ਆ ਤੇ ਮੁੱਖ ਮੰਤਰੀ ਮੈਂ ਬਣ ਜਾਣਾ। ਹੋਇਆ ਵੀ ਉਦਾਂ ਹੀ, ਉਹ ਸਾਰੇ ਕਢਵਾ ਤੇ, ਪਰ ਇਹ ਨਹੀਂ ਪਤਾ ਸੀਗਾ ਕਿ ਭਾਈ ਇਹ ਅੱਗ ਜਿਹੜੀ ਆ ਹੌਲੀ ਹੌਲੀ ਮੇਰੇ ਘਰੇ ਵੀ ਆ ਸਕਦੀ ਆ। ਔਰ ਇੱਕ ਗੱਲ ਜਿਹੜੀ ਆ ਉਹ ਤਾਂ ਪੱਕੀ ਹੋ ਗਈ ਵੀ ਅਗਲੀਆਂ ਇਲੈਕਸ਼ਨਾਂ ਤੋਂ ਪਹਿਲਾਂ ਜੇ ਮੰਨ ਲਓ ਹੁਣ ਭਗਵੰਤ ਮਾਨ ਨੂੰ ਉਹ ਪਾਸੇ ਨਹੀਂ ਵੀ ਕਰਦੇ, ਅਗਲੀਆਂ ਇਲੈਕਸ਼ਨਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਜਿਹੜੀ ਆ ਉਹ ਨਵਾਂ ਚਿਹਰਾ ਸੀ ਐਮ ਦਾ ਦੇ ਕੇ ਤਾਂ ਇਲੈਕਸ਼ਨ ਲੜੂ। ਭਗਵੰਤ ਮਾਨ ਹੋਰਾਂ ਦਾ ਕਹਿ ਲਓ ਵੀ ਆਹ 5 ਸਾਲ ਜਿਹੜੇ ਆ ਜੀ, ਜਿਹਦੇ ਵਿੱਚੋਂ 2.5 ਨਿਕਲ ਗਏ ਤੇ 2.5 ਹੀ ਰਹਿ ਗਿਆ ਹੋਰ, ਤੇ ਕੀ ਅਗਲੀਆਂ ਇਲੈਕਸ਼ਨਾਂ ਜਿਹੜੀਆਂ ਨੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਭਗਵੰਤ ਮਾਨ ਹੋਰੀ ਆਮ ਆਦਮੀ ਪਾਰਟੀ ਵੱਲੋਂ ਲੜਦੇ ਨੇ ਤੇ ਜਾਂ ਫਿਰ ਉਹ ਵੀ ਬੀਜੇਪੀ ਵੱਲੋਂ ਲੜਦੇ ਨੇ, ਇਹ ਵੀ ਆਉਣ ਵਾਲਾ ਸਮਾਂ ਦੱਸੂ। ਇਹ ਵੀ ਹੋ ਸਕਦਾ ਕਿਤੇ ਹੁਣੇ ਹੀ ਨਾ ਉਧਰਲੇ ਪਾਸੇ ਨੂੰ ਗਿਰ ਪਾਇਆ ਹੋਵੇ, ਕਿਉਂਕਿ ਸਿਆਸਤ ਦੇ ਵਿੱਚ ਕੁਝ ਵੀ ਹੋ ਸਕਦਾ। ਤਪੋ ਰਾਜ ਰਾਜੋ ਨਰਕ, ਔਰ ਜਿਹੜੇ ਬਾਕੀ ਦੇ ਵਿਚਾਰੇ ਉਹਦੇ ਬਾਕੀ ਅਰਦਲੀ ਸਨ ਜਾਂ ਫਿਰ ਜੇੜਲੇ ਸਨ, ਜਦੋਂ ਕਹਿੰਦੇ ਨਾ ਸਾਡੇ ਆਪਣੇ ਪਿੰਡਾਂ ਦੇ ਵਿੱਚ ਹੈਗਾ ਕਹਾਵਤ ਹੈ ਵੀ ਜਦੋਂ ਕਿਤੇ ਦੋ ਜੱਟਾਂ ਦੀ ਲੜਾਈ ਹੋਵੇ ਨਾ, ਆਪਸ ਵਿੱਚ ਵੈਰ ਕੱਢਣਾ ਹੋਵੇ, ਉਹ ਪਹਿਲਾਂ ਸੀਰੀ ਢਾਉਂਦੇ ਹੁੰਦੇ ਆ, ਕੰਮ ਕਰਨ ਨਾਲ ਢਾਲੋ ਕਹਿਣਾ ਪਹਿਲਾਂ। ਸੋ ਪਹਿਲਾਂ ਇੱਥੇ ਵੀ ਉਹ ਹੋਇਆ, ਪਹਿਲਾਂ ਸਾਰੇ ਜਿਹੜੇ ਜੀ ਉਹ ਉਹਨਾਂ ਨੇ ਝਟਕਾਏ ਨੇ, ਬਾਕੀ ਦੇਖੋ ਕੀ ਬਣਦਾ। ਇੱਕ ਜਿਹੜੀ ਹੋਰ ਸਰਕਾਰ ਵਾਸਤੇ ਵੱਡੀ ਨਮੋਸ਼ੀ ਦੀ ਵਾਇਸ ਬਣੀ ਹੈ ਚੀਜ਼, ਉਹ ਹੈਗੀ ਜੀ ਕਿ ਪੰਚਾਇਤੀ ਇਲੈਕਸ਼ਨ ਦੇ ਵਿੱਚ ਜਿੰਨੀ ਅੰਨੀ ਐਦਕੀ ਇਹਨਾਂ ਨੇ ਪਾਈ ਆ ਉਨੀ ਪਹਿਲਾਂ ਕਦੇ ਨਹੀਂ ਪਈ, ਪੂਰੀ ਚੰਡਾ ਗਾੜ ਕੇ ਬਦਮਾਸ਼ੀ ਕੀਤੀ ਹੈਗਾ। ਹੁਣ ਤਕਰੀਬਨ 250 ਦੇ ਕਰੀਬ ਪਟੀਸ਼ਨਾਂ ਪਈਆਂ ਸਨ ਜਿਹੜੇ ਪਿੰਡਾਂ ਦੇ ਵਿੱਚ ਕਹਿੰਦੇ ਧੱਕਾ ਹੋਇਆ ਸੀ, ਔਰ ਉਹ ਆਪਣਾ ਕੇਸ ਲੈ ਕੇ ਤੇ ਹਾਈਕੋਰਟ ਪਹੁੰਚ ਗਿਆ। ਹਾਕਮ ਸਿੰਘ ਹੋਰੀ ਨੇ ਜਿਨ੍ਹਾਂ ਨੇ ਉਹ ਪਟੀਸ਼ਨ ਦਾਇਰ ਕੀਤੀਆਂ ਸਨ, ਔਰ ਹਾਕਮ ਸਿੰਘ ਹੋਰੀ ਵੀ ਉਹ ਨੇ ਜਿਹੜੇ ਬਲਤੇਜ ਪੰਨੂ ਹੋਰਾਂ ਦੇ ਬਹੁਤ ਕਿਸੇ ਵੇਲੇ ਮਿੱਤਰ ਸਨ। ਆ ਜਦੋਂ ਕਹਿ ਲਓ ਕਿ ਜ਼ਿੰਦਗੀ ਜਿੰਦਾਬਾਦ ਖੁਦਕੁਸ਼ੀਆਂ ਦੇ ਅਗੇਂਸਟ ਇੱਕ ਮੁਹਿੰਮ ਚੱਲੀ ਸੀ, ਫਿਰ ਚਿੱਟੇ ਦੇ ਅਗੇਂਸਟ ਕਾਲਾ ਹਫ਼ਤਾ ਉਹ ਮੁਹਿੰਮ ਚੱਲੀ ਸੀ। ਸੋ ਉਸ ਮੁਹਿੰਮ ਦੇ ਵਿੱਚ ਜਿਹਦੇ ਵਿੱਚ ਬਲਤੇਜ ਪੰਨੂ ਹੋਰੀ, ਹਾਕਮ ਸਿੰਘ ਹੋਰੀ, ਪਾਲੀ ਭੁਪਿੰਦਰ ਹੋਰੀ, ਔਰ ਨਾਲ ਦੀ ਨਾਲ ਮਿੰਟੂ ਗੋਸਰੀਆ, ਗੁਰਚੇਜ ਚਿੱਤਰਕਾਰ, ਇਹ 5 ਜਣੇ ਹੁੰਦੇ ਸੀ। ਔਰ ਉਹ 5 ਦੇ ਵਿੱਚੋਂ ਅੱਜ ਕੱਲ੍ਹ ਜਿਹੜੇ ਨੇ ਉਹ ਬਲਤੇਜ ਪੰਨੂ ਇਕੱਲੇ ਨੇ, ਬਾਕੀ ਸਾਰੇ ਜਿਹੜੇ ਨੇ ਜੀ ਉਹ ਆਪੋ ਆਪਣੇ ਰਾਹ ਤੇ ਨੇ। ਹਾਕਮ ਸਿੰਘ ਹੋਰਾਂ ਨੂੰ ਡਿਪਟੀ ਐਡਵੋਕੇਟ ਜਨਰਲ ਜਿਹੜਾ ਸੀਗਾ ਜੀ, ਉਹ ਵੀ ਭਗਵੰਤ ਮਾਨ ਦੀ ਸਰਕਾਰ ਚ ਲਾਇਆ ਗਿਆ ਸੀ, ਪਰ 2 ਮਹੀਨੇ ਕੰਮ ਕਰਨ ਤੋਂ ਬਾਅਦ ਉਹ ਛੱਡ ਛਡਾ ਕੇ ਆ ਗਿਆ ਸੀ ਹਾਈਕੋਰਟ ਦੇ ਵਕੀਲ ਨੇ। ਜਦੋਂ ਦੀਪ ਸਿੱਧੂ ਹੋਰੀ ਮੋਰਚੇ ਦੇ ਵਿੱਚ ਸਨ ਉਦੋਂ ਇਹਨਾਂ ਨੇ ਦੀਪ ਸਿੱਧੂ ਹੋਰਾਂ ਦੇ ਨਾਲ ਵੀ ਝੰਡਾ ਬੁਲੰਦ ਕੀਤਾ ਸੀ, ਪਰ ਜਦੋਂ ਫਿਰ ਇਹਨਾਂ ਨੇ ਉੱਥੇ ਦੀਪ ਸਿੱਧੂ ਹੋਰਾਂ ਦਾ ਹਿਸਾਬ ਕਿਤਾਬ ਦੇਖਿਆ ਤੇ ਫਿਰ ਇਹ ਉੱਥੋਂ ਵੀ ਪਾਸੇ ਹੋ ਗਏ ਸਨ। ਪਰ ਪਿਛਲੇ ਦਿਨੀ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਵੀ ਜਾ ਕੇ ਆਏ ਨੇ, ਕਿਉਂਕਿ ਉਹਨਾਂ ਨੇ ਸੱਦਿਆ ਸੀ ਤੇ ਉੱਥੇ ਸ਼ਾਇਦ ਇਹ, ਕਿਉਂਕਿ ਕਲਸੀ ਹੋਣੀ ਜਿਹੜੇ ਨੇ ਜੀ ਉਹ ਹੋ ਸਕਦਾ ਕਿ ਮੁਰਲੀਆਂ ਇਲੈਕਸ਼ਨਾਂ ਲੜਨ, ਤੇ ਇਹ ਸਾਰਾ ਕੁਛ ਉਹਨਾਂ ਦੀਆਂ ਸੰਭਾਵਨਾਵਾਂ ਉਹਨਾਂ ਨੂੰ ਦੱਸ ਕੇ ਆਏ ਨੇ। ਤੇ ਇਹ ਹਾਕਮ ਸਿੰਘ ਹੋਰੀ ਜਿਹੜੇ ਸਾਬਕਾ ਮਿੱਤਰ ਨੇ ਬਲਦੇਵ ਪੰਨੂ ਹੋਰਾਂ ਦੇ, ਉਹਨਾਂ ਨੇ ਪਟੀਸ਼ਨ ਪਾਈ ਸੀ, ਔਰ ਉਸ ਪਟੀਸ਼ਨ ਦੇ ਉੱਪਰ ਜਿੰਨਿਆਂ ਨੇ ਪਟੀਸ਼ਨ ਪਾਈ ਸੀ ਉੱਥੇ ਹਾਈਕੋਰਟ ਨੇ ਸਟੇਅ ਦੇ ਦਿੱਤੀ ਹੈ ਜੀ। ਕੁਝ ਕੁ ਪਟੀਸ਼ਨਾਂ ਹੋਰ ਵੀ ਪਕਲ ਪਈਆਂ ਨੇ ਜੀ, ਮਾਝੇ ਡਿਸਟ੍ਰਿਕਟ ਦੀਆਂ ਕੁਝ ਕੁ ਪਿੰਡ ਨੇ ਜਿੱਥੇ ਪਟੀਸ਼ਨਾਂ ਦੇ ਉੱਪਰ ਕੱਲ੍ਹ ਨੂੰ ਸੁਣਵਾਈ ਹੋਣੀ ਹੈ। ਸੋ ਗੱਲ ਕੀ ਕਿ ਤਕਰੀਬਨ 200 ਪਿੰਡ ਜਿਹੜੇ ਆ ਜੀ ਉਹਨਾਂ ਦੀਆਂ ਪੰਚਾਇਤਾਂ ਦੇ ਉੱਪਰ ਸਟੇਅ ਲੱਗ ਗਿਆ, ਜਿਹੜੀ 14 ਤਰੀਕ ਪੈ ਗਈ ਹੈ, ਬਾਕੀ ਥਾਵਾਂ ਤੇ 15 ਨੂੰ ਵੋਟਾਂ ਪੈਣੀਆਂ ਨੇ। ਪਟੀਸ਼ਨਰ ਨੇ ਤੇ ਇਹ ਗੱਲ ਕਹੀ ਸੀ ਵੀ ਸਾਰੀਆਂ ਵੋਟਾਂ ਜਿਹੜੀਆਂ ਸਨ ਉਹ ਕੈਂਸਲ ਕਰ ਦਿੱਤੀਆਂ ਜਾਣ ਨਵੇਂ ਸਿਰੇ ਨੋਟੀਫਿਕੇਸ਼ਨ ਕਰਕੇ ਤੇ ਉੱਥੇ ਸਾਰੀ ਗੱਲਬਾਤ ਕੀਤੀ ਜਾਵੇ, ਪਰੰਤੂ ਅਦਾਲਤ ਨੇ ਅਜਿਹਾ ਨਹੀਂ ਮੰਨਿਆ। ਅਦਾਲਤ ਕਹਿੰਦੀ ਭਾਈ ਜਿਨ੍ਹਾਂ ਦੀਆਂ ਪਟੀਸ਼ਨਾਂ ਆਈਆਂ ਨੇ ਉੱਥੇ ਜਿਹੜਾ ਉਹ ਇਨਵੈਸਟੀਗੇਟ ਕਰਕੇ ਤੇ ਵੋਟਾਂ ਬਾਅਦ ਚ ਕਰਾਵਾਂਗੇ, ਬਾਕੀ ਥਾਵਾਂ ਤੇ ਤੁਸੀਂ ਵੋਟਾਂ ਕਰਵਾਓ। ਤੇ ਹੁਣ ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਹੁਣ ਤੋਂ ਲੈ ਕੇ ਤੇ 15 ਤਰੀਕ ਤੱਕ ਹੋ ਸਕਦਾ ਆ ਕਿ ਹੋਰ ਬਹੁਤ ਸਾਰੀਆਂ ਪਟੀਸ਼ਨਾਂ ਅਦਾਲਤ ਵਿੱਚ ਪਹੁੰਚ ਜਾਣ, ਜਿੱਥੇ ਮਾੜਾ ਮੋਟਾ ਵੀ ਕਿਤੇ ਕੋਈ ਲੱਗਦਾ ਹੋਵੇ ਯਾਰ ਵੀ ਕਈ ਸਰਵਸੰਮਤੀ ਵਾਲੇ ਪਿੰਡ ਜਿਹੜੇ ਆ ਉਹ ਵੀ ਉੱਥੇ ਜਾ ਸਕਦੇ ਆ ਵੀ ਤੱਤ ਪਲੱਤ ਦੇ ਵਿੱਚ ਇਮੋਸ਼ਨਲ ਹੋ ਕੇ ਫੈਸਲਾ ਲਿਆ ਗਿਆ ਤੇ ਹੁਣ ਆਪਾਂ ਪੰਗਾ ਲਈਏ ਪਾ। ਸੋ 15 ਤਰੀਕ ਹੁਣ ਤੋਂ ਲੈ ਕੇ 15 ਤਰੀਕ ਤੱਕ ਜਦੋਂ ਤੱਕ ਵੋਟਾਂ ਨਹੀਂ ਆ ਪੈਂਦੀਆਂ ਉਦੋਂ ਤੱਕ ਵੀ ਸਰਕਾਰ ਜਿਹੜੀ ਹੈ ਜੀ ਉਹ ਪੱਬਾਂ ਭਾਰ ਹੀ ਰਹਿਣੀ ਹੈ। ਪਰ ਬਹੁਤੇ ਜਿਹੜੇ ਨੇ ਜੀ ਇਹ ਗੱਲ ਜਿਹੜੀ ਉਹ ਕਹਿਣ ਲੱਗ ਪਏ ਨੇ ਵੀ ਜਿਸ ਬਦਲਾਅ ਦੀ ਗੱਲ ਕੀਤੀ ਜਾ ਰਹੀ ਸੀ ਵੀ ਆਮ ਆਦਮੀ ਪਾਰਟੀ ਨੂੰ ਚੁਣੋ ਤੇ ਬਦਲਾਅ ਲੈ ਕੇ ਆਉਣਾ, ਵੀ ਇਹਨੇ ਦਿਨੀ ਬਦਲਾਅ ਜਿਹੜਾ ਜੀ ਉਹ ਪੰਜਾਬ ਚ ਬੌਂਦਲਿਆ ਫਿਰਦਾ ਤੇ ਨਾਲ ਆਮ ਆਦਮੀ ਪਾਰਟੀ ਵਾਲੇ ਵੀ ਬੌਂਦਲੇ ਫਿਰਦੇ ਆ। ਖੈਰ ਆਓ ਆਪਾਂ ਇੱਕ ਨਿੱਕੀ ਜਿਹੀ ਬ੍ਰੇਕ, ਉਹ ਤੋਂ ਬਾਅਦ ਫਿਰ ਬਾਕੀ ਦੀਆਂ ਗੱਲਾਂ ਕਰਦੇ ਨੇ, ਇਹਨੇ ਹੋਰ ਨਾ ਗੱਲਾਂ ਕਰਦੇ ਕਰਦੇ ਕਦੇ ਆਪਾਂ ਹੀ ਬੌਂਦਲ ਜਾਈਏ। 416-620-1778 ਸਟੂਡੀਓ ਦਾ ਫੋਨ ਨੰਬਰ ਹੈ।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ ਇਸ ਪੱਖੋਂ?
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ।
ਹੋ ਗਿਆ ਨਾ ਹੈਰਾਨ?
ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-3036।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰਿੰਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-6767।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 6473888-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 647-550-5913 ਤੇ ਸੰਪਰਕ ਕਰੋ। ਇੱਕ ਵਾਰ ਫੇਰ 647-550-5913, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋ ਕੰਸਟਰਕਸ਼ਨ 410-841-0478 416-841-0478 ਸਰਵਲੋ ਕੰਸਟਰਕਸ਼ਨ।
ਉਜੀ ਰੀਅਲ ਇਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ, ਡੇਲ ਮੁੰਡੀ, ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9579-0045 ਟੌਪ ਚੁਆਇਸ ਇਲੈਕਟ੍ਰੋਨਿਕ।
ਬਗੀਚੇ ਕੋਨੇ ਚ, ਬਗੀਚੇ ਦੇ ਕੋਨੇ ਚ
ਚਿਤਲੀ ਦਾ ਕਰਸੀ ਕਿ ਸਾਰੇ ਹੀ ਫੁੱਲਾਂ ਤੇ ਜਿਸ ਦੇ ਬਗੀਚੀ ਦੇ ਕੋਨੇ ਚਿਤਲੀ ਦਾ ਕਰਸੀ ਕਿ ਸਾਰੇ ਹੀ ਫੁੱਲਾਂ ਤੇ ਜਿਸ ਦੇ ਇਲਾਕੇ ਚ ਉਸਦੀ ਨਜ਼ਾਕਤ ਦੇ ਚਰਚੇ ਨਫਾਸਤ ਦੇ ਚਰਚੇ ਲਿਆਕਤ ਦੇ ਚਰਚੇ ਇਲਾਕੇ ਚ ਉਸਦੀ ਨਜ਼ਾਕਤ ਦੇ ਚਰਚੇ ਨਫਾਸਤ ਦੇ ਚਰਚੇ ਲਿਆਕਤ ਦੇ ਚਰਚੇ ਤੇ ਪੋਰੇ ਆਪਣੀ ਭੋਰੇ ਨੂੰ ਆਪਣੀ ਨਾਕਾਮੀ ਦਾ ਡਰ ਸੀ ਕਿ ਸਾਰੇ ਹੀ ਫੁੱਲਾਂ ਤੇ ਜਿਸ ਦੇ ਅਸਲ ਕਿਤੇ ਨੇੜਿਓਂ ਜਾਂਦੀ ਉਸ ਦੀ ਉਡਾਰੀ ਕੈਸੇ ਉਲਝੀ ਕਾਇਨਾਤ ਸਾਰੀ ਕਿਤੇ ਨੇੜਿਓਂ ਜਾਂਦੀ ਉਸ ਦੀ ਉਡਾਰੀ ਕੈਸੇ ਉਲਝੀ ਕਾਇਨਾਤ ਸਾਰੀ ਕਿ ਉਸ ਦੀ ਪਤਾ ਨੀ ਉਸਦੀ ਪਤਾ ਨੀ ਜੀ ਕਿਸ ਤੇ ਨਜ਼ਰ ਸੀ ਕਿ ਸਾਰੇ ਹੀ ਫੁੱਲਾਂ ਤੇ ਜਿਸ ਦੇ ਅਸਰ ਸੀ ਬਿਆਨੀ ਤੋਂ ਬਾਹਰ ਬਹੁਤ ਖੂਬਸੂਰਤ ਜੀ ਇਸ ਕਮਲੇ ਸ਼ਾਇਰਾਂ ਦੀ ਜ਼ਰੂਰਤ ਬਿਆਨੀ ਤੋਂ ਬਾਹਰ ਬਹੁਤ ਖੂਬਸੂਰਤ ਜੀ ਇਸ ਕਮਲੇ ਸ਼ਾਇਰਾਂ ਦੀ ਜ਼ਰੂਰਤ ਕਿ ਹਮਰਾਜ ਉਸਦੇ ਵਿੱਚ ਹਮਰਾਜ ਉਸਦੀ ਕੋਈ ਨਾਜ਼ੁਕ ਲਗਰ ਸੀ ਕਿ ਸਾਰੇ ਹੀ ਫੁੱਲਾਂ ਤੇ ਜਿਸ ਦੇ ਅਸਲ ਖੁਸ਼ਬੂ ਨੂੰ ਉਸਨੇ ਸਹੇਲੀ ਬਣਾਇਆ ਤੇ ਸਾਰਾ ਗੁਲਸਤਾਂ ਪਹੇਲੀ ਬਣਾਇਆ ਜੋ ਖੁਸ਼ਬੂ ਨੂੰ ਉਸਨੇ ਸਹੇਲੀ ਬਣਾਇਆ ਤੇ ਸਾਰਾ ਗੁਲਸਤਾਂ ਪਹੇਲੀ ਬਣਾਇਆ ਸਰਤਾਜ ਕਿਸੇ ਹਾਂ ਸਰਤਾਜ ਪਿੱਛੇ ਬੜੇ ਖੂਬ ਤਰਸੀ ਕਿ ਸਾਰੇ ਹੀ ਫੁੱਲਾਂ ਤੇ ਜਿਸ ਦੇ ਅਸਰ ਬਗੀਚੀ ਦੇ ਕੋਨੇ ਚ ਤਿਤਲੀ ਦਾ ਕਰਸੀ ਕਿ ਸਾਰੇ ਹੀ ਫੁੱਲਾਂ ਤੇ ਜਿਸ ਦਾ ਅਸਰ ਸੀ ਬਗੀਚੀ ਦੇ ਕੋਨੇ ਚ ਤਿਤਲੀ ਦਾ ਕਰਸੀ ਬਗੀਚੀ ਓ ਬਗੀਚੀ ਦੇ ਕੋਨੇ ਚ ਤਿਤਲੀ ਦਾ ਕਰਸੀ ਕਿ ਸਾਰੇ ਹੀ ਫੁੱਲਾਂ ਤੇ ਜਿਸ ਦੇ ਓ ਅਸਲ
ਬਦਲਦੀ ਹਵਾ ਹੋਵੇ ਜਾਂ ਤਿਉਹਾਰਾਂ ਦਾ ਮੌਸਮ ਹੋਵੇ ਉਹ ਮੂੰਹ ਮਿੱਠਾ ਤਾਂ ਜੀ ਬਣਦਾ ਹੀ ਹੈ ਤਾਂ ਇਸ ਵਾਰ ਹਮੇਸ਼ਾ ਦੀ ਤਰ੍ਹਾਂ ਸਮੋਸਾ ਸਵੀਟ ਫੈਕਟਰੀ ਤੇ ਕਰਵਾ ਚੌਥ ਲਈ ਤਾਜ਼ੇ ਖੋਏ ਨਾਲ ਬਣੀਆਂ ਮਠਿਆਈਆਂ ਲੈ ਜਾਓ ਪੂਜਾ ਦਾ ਸਮਾਨ ਮੱਠੇ ਮਠਿਆਈਆਂ ਆਲ ਅੰਡਰ ਵਨ ਰੂਫ ਸਮੋਸਾ ਐਂਡ ਸਵੀਟ ਫੈਕਟਰੀ ਚਲੋ ਫਰੈਸ਼ ਕੋ ਲੋਕੇਸ਼ਨ ਬ੍ਰੈਮਲੀ ਐਂਡ ਸੈਂਡਲਵੁੱਡ ਐਂਡ ਏਅਰਪੋਰਟ ਐਂਡ ਕੰਟਰੀ ਸਾਈਡ ਅਤੇ ਸਭ ਦੀ ਫੇਵਰੇਟ ਇੱਕੋ ਲੋਕੇਸ਼ਨ 1850 ਐਲਬੀਅਨ ਰੋਡ ਅਟੋਬੀਕੋ ਤੇ ਵੀ ਆ ਸਕਦੇ ਹੋ ਸਮੋਸਾ ਸਵੀਟ ਫੈਕਟਰੀ ਵਿਸ਼ਿੰਗ ਯੂ ਆਲ ਹੈਪੀ ਕਰਵਾ ਚੌਥ 416 216
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪ੍ਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪ੍ਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀ, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ, ਬਰਥਡੇਜ, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪ੍ਰੈਂਜਾ ਬੈਂਕੁਇਟ ਹਾਲ, 510 ਡਿਅਰਹਰਸ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਕੌਣ ਨਹੀਂ ਚਾਹੁੰਦਾ ਕਿ ਜ਼ਿੰਦਗੀ ਵਿੱਚ ਕੁਝ ਚੰਗਾ ਕੀਤਾ ਜਾਵੇ ਤਾਂ ਜੋ ਰਹਿੰਦੀ ਦੁਨੀਆ ਤੱਕ ਨਾ ਰਹੇ, ਪਰ ਅਜਿਹਾ ਕਰਨਾ ਕਿਸੇ ਕਿਸੇ ਦੇ ਹੀ ਹਿੱਸੇ ਆਉਂਦਾ ਹੈ। ਐਸਾ ਕਰਨ ਵਾਲਿਆਂ ਵਿੱਚ ਇੱਕ ਵੱਖਰਾ ਹੌਸਲਾ ਹੁੰਦਾ ਹੈ। ਪੰਜਾਬੀ ਆਰਟਸ ਐਸੋਸੀਏਸ਼ਨ ਬੜੇ ਮਾਣ ਨਾਲ ਪੇਸ਼ ਕਰ ਰਹੇ ਨੇ ਡਾਕਟਰ CD ਸਿੱਧੂ ਦਾ ਲਿਖਿਆ ਨਾਟਕ ਵਤਨਾ ਵੱਲ ਫੇਰਾ, ਬਲਦੇਵ ਸਿੰਘ ਕੈਨੇਡੀਅਨ ਦੇ ਹੌਸਲੇ ਦੀ ਕਹਾਣੀ। ਐਤਵਾਰ 20 ਅਕਤੂਬਰ ਸ਼ਾਮ 4 ਵਜੇ ਬ੍ਰੈਂਪਟਨ ਦੇ ਰੋਜ਼ ਥੀਏਟਰ ਵਿਖੇ। ਟਿਕਟਾਂ ਤੇ ਜਾਣਕਾਰੀ ਲਈ ਕਾਲ ਕਰੋ ਬਲਜਿੰਦਰ ਲੇਲਣਾ 416-677-1555। ਡਾਕਟਰ CD ਸਿੱਧੂ ਦਾ ਵਤਨਾ ਵੱਲ ਫੇਰਾ।
ਇੱਕ ਵਾਰ ਫਿਰ ਸਵਾਗਤ ਜੀ ਦੋਸਤੋ। ਰੀਅਲ ਸਟੇਟ ਦੀ ਕੋਈ ਤੁਸੀਂ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤੁਸੀਂ ਆਪਣੀ ਪ੍ਰੋਪਰਟੀ ਵੇਚਣੀ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਚਾਹੁੰਦੇ ਹੋ, ਸੋ ਮੇਰੇ ਨਾਲ ਜਾਂ ਫਿਰ ਬਰਾੜ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ। ਸਾਡੇ ਕੋਲ ਬਹੁਤ ਸਾਰੀਆਂ ਜਿਹੜੀਆਂ ਆਫ ਮਾਰਕੀਟ ਪ੍ਰੋਪਰਟੀਜ਼ ਹੁੰਦੀਆਂ ਨੇ, ਤੁਸੀਂ ਉਹਨਾਂ ਦੀ ਜਾਣਕਾਰੀ ਵੀ ਹਾਸਲ ਕਰ ਸਕਦੇ ਹੋ। ਇਸ ਅਕਤੂਬਰ ਦੇ ਕਹਿ ਲਓ ਕਿ ਆਖਰੀ ਹਫ਼ਤੇ ਦੇ ਵਿੱਚ ਜਿਹੜੀ ਮੀਟਿੰਗ ਹੋਣੀ ਆ, ਔਰ ਉਸ ਮੀਟਿੰਗ ਦੇ ਵਿੱਚ 96 ਇੰਟਰਸਟ ਰੇਟ ਜਿਹੜਾ ਹੋਰ ਘੱਟ ਰਿਹਾ ਜੀ, ਔਰ ਉਸ ਤੋਂ ਬਾਅਦ ਮਾਰਕੀਟ ਜਿਹੜੀ ਹੈ ਜੀ ਉਹਦੇ ਉੱਪਰ ਕਾਫ਼ੀ ਪਾਜ਼ਿਟਿਵ ਪ੍ਰਭਾਵ ਪੈਣ ਦੀ ਉਮੀਦ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਸਲਾਹ ਮਸ਼ਵਰੇ ਦੀ ਕੋਈ ਫੀਸ ਨਹੀਂ ਹੁੰਦੀ, ਸਲਾਹ ਜ਼ਰੂਰ ਕਰ ਲਿਓ। ਐਡਮਿੰਟਨ ਦੇ ਵਿੱਚ ਇੱਕ ਆਪਣੇ ਕੋਲ ਪ੍ਰੋਜੈਕਟ ਆਇਆ ਜੀ, ਔਰ ਇਹਦੇ ਵਿੱਚ ਟਾਊਨ ਹਾਊਸਿਸ ਨੇ 3 ਬੈਡਰੂਮ ਡਬਲ ਕਾਰ ਕਿਰਾਏ ਦੇ ਨਾਲ ਤਕਰੀਬਨ 1500 ਸਕੁਅਰ ਫੁੱਟ ਦੇ ਲਾਗੇ ਬੜੇ ਖੁੱਲੇ ਡੁੱਲੇ ਨੇ ਔਰ ਬੜੇ ਪੌਸ਼ ਏਰੀਆਜ਼ ਦੇ ਵਿੱਚ ਨੇ ਜੀ। 4,30,000 ਤੋਂ ਤੁਸੀਂ ਉਹ ਟਾਊਨ ਹਾਊਸਿਸ ਜਿਹੜੇ ਉਹ ਖਰੀਦ ਸਕਦੇ ਹੋ, ਜਿਹਦੇ ਵਿੱਚ ਕਿਚਨ ਬੜੀ ਸੋਹਣੀ ਆ, ਗ੍ਰੀਨਾਈਟ ਦੇ ਕਾਊਂਟਰ ਟੋਪ ਲੱਗੇ ਹੋਣਗੇ, ਸਾਰੇ ਅਪਲਾਈਂਸਿਸ ਜਿਹੜੇ ਨੇ ਜੀ ਉਹ ਵਿੱਚ ਨੇ। ਔਰ ਜੇ ਤੁਸੀਂ ਉਹਦੇ ਬਾਰੇ ਕੋਈ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੋਵੇ ਤਾਂ ਵੀ ਤੁਸੀਂ ਮੇਰੇ ਨਾਲ 905-915-84-84 ਤੇ ਸੰਪਰਕ ਕਰ ਸਕਦੇ ਹੋ। ਇਸ 20 ਤਰੀਕ ਨੂੰ ਐਤਵਾਰ ਆਉਂਦਾ ਜੀ ਪੰਜਾਬੀ ਆਰਟਸ ਐਸੋਸੀਏਸ਼ਨ ਵੱਲੋਂ ਡਰਾਮਾ ਜਿਹੜਾ ਕਰਵਾਇਆ ਜਾ ਰਿਹਾ ਰੋਜ਼ ਥੀਏਟਰ ਦੇ ਵਿੱਚ, ਉਸ ਡਰਾਮੇ ਵਾਸਤੇ ਵੀ ਤੁਸੀਂ ਆਪਣਾ ਦਿਨ ਜਿਹੜਾ ਉਹ ਰਾਖਵਾਂ ਜ਼ਰੂਰ ਰੱਖ ਲਿਓ। ਪੰਜਾਬ ਤੋਂ ਰੋਜ਼ ਨਿਤ ਨਵੀਆਂ ਖ਼ਬਰਾਂ ਜਿਹੜੀਆਂ ਨੇ ਸਰਕਾਰ ਦੇ ਨਾਲ ਸਬੰਧਤ ਆਉਣੀਆਂ ਸ਼ੁਰੂ ਹੋਣੀਆਂ ਨੇ, ਔਰ ਉਹਦੀ ਜਾਣਕਾਰੀ ਜਿਹੜੀ ਹੈ ਜੀ ਉਹ ਤੁਸੀਂ ਸਰਦਾਰੀ TV ਜਿਹੜਾ ਹਫ਼ਤੇ ਦੇ 7 ਦਿਨ ਤੇ 24 ਘੰਟੇ ਚੱਲਦਾ ਉਹਦੇ ਤੇ ਨਿਰੰਤਰ ਤੁਸੀਂ ਉਹਦੇ ਬਾਰੇ ਇਨਫੋਰਮੇਸ਼ਨ ਜਿਹੜੀ ਹੈ ਜੀ ਹਾਸਲ ਕਰ ਸਕਦੇ ਹੋ। ਤੋਤਾ ਸਿੰਘ ਹੋਰੀ ਬਹੁਤ ਵਧੀਆ ਵਧੀਆ ਪ੍ਰੋਗਰਾਮ ਜਿਹੜੇ ਪੰਜਾਬ ਤੋਂ ਬਣਾ ਕੇ ਭੇਜਦੇ ਨੇ ਜੀ, ਸੋ ਬਾਕੀ ਜਿਹੜੇ ਸਾਡੇ ਇੱਥੋਂ ਵਾਲੇ ਅਤੇ ਨਾਲ ਦੀ ਨਾਲ ਤੁਸੀਂ ਸਰਦਾਰੀ TV ਵਿਜ਼ਨ ਟੈਲੀਵਿਜ਼ਨ ਦੇ ਉੱਪਰ ਹਰ ਸ਼ਨਿਚਰਵਾਰ ਨੂੰ ਤਕਾਲਾ ਨੂੰ 8:30 ਵਜੇ ਤੋਂ ਲੈ ਕੇ 9:30 ਵਜੇ ਤੱਕ ਦੇਖਦੇ ਹੋ। ਵੈਸੇ ਉਹ 11 ਵਜੇ ਤੋਂ ਲੈ ਕੇ 12 ਵਜੇ ਤੱਕ ਦਿਨੇ ਵੀ ਰਿਪੀਟ ਕਰਦੇ ਨੇ। ਇਸ ਤੋਂ ਇਲਾਵਾ ਜੁਆਏ TV ਦੇ ਉੱਪਰ ਵੀ ਉਹ ਹਫ਼ਤੇ ਦੇ ਜਿਹੜੇ ਸਾਰੇ ਦਿਨ ਨੇ ਜੀ ਉਹਦੇ ਵਿੱਚ ਸਰਦਾਰੀ TV ਜਿਹੜਾ ਉਹ ਰਿਪੀਟ ਕੀਤਾ ਜਾਂਦਾ। ਔਰ ਸਾਨੂੰ ਮਾਣ ਆ ਜੀ ਵਿਜ਼ਨ ਟੈਲੀਵਿਜ਼ਨ ਦੇ ਉੱਪਰ ਇਸ ਵੇਲੇ ਕਹਿ ਲਓ ਕਿ ਕਿਉਂਕਿ ਅਸੀਂ ਨੰਬਰਾਂ ਦੀ ਦੌੜ 'ਚ ਤਾਂ ਕਦੇ ਪਏ ਨਹੀਂ, ਪਰ ਹਾਂ ਉੱਪਰਲੇ ਨੰਬਰਾਂ ਦੇ ਵਿੱਚ ਸਰਦਾਰੀ TV ਜਿਹੜਾ ਜੀ ਉਹ ਆਉਂਦਾ। ਘੱਟ ਵੱਧ ਬੋਲਿਆ ਗਿਆ ਤੋਂ ਮੁਆਫ਼ੀ, ਅਗਲੀ ਮੁਲਾਕਾਤ ਤੱਕ ਦਿਓ ਆ ਗਿਆ। ਬਾਅਦ ਵਿੱਚ ਗੱਲਬਾਤ ਕਰਨੀ ਹੋਵੇ ਬਰਾੜ ਸਾਹਿਬ ਦਾ ਫੋਨ ਨੰਬਰ ਹੈ 647-300-84-36, ਮੇਰਾ ਫੋਨ ਨੰਬਰ 905-915-84-84। ਅਗਲੀ ਮੁਲਾਕਾਤ ਤੱਕ ਦਿਓ ਆ ਗਿਆ, ਰੱਬ ਰਾਖਾ।
ਜਦੋਂ ਚੇਤਾ ਆਇਆ ਚੇਤ ਨੂੰ ਤਾਂ ਸੂਰਜੇ ਨੂੰ ਦੱਸੀ ਹਵਾ ਫੁੱਲਾਂ ਨੂੰ ਹਸਾਊ ਤੂੰ ਨਾਲ ਹੱਸੀ ਕੋਸੀ ਆਸਾਂ ਵਾਲੀ ਧੁੱਪ ਨੂੰ ਵੇਖੀ ਮੁੱਠੀਆਂ ਚ ਕੱਟੀ ਲੰਮੀ ਯਾਦਾਂ ਵਾਲੀ ਰਾਤ ਵਿੱਚ ਏਦਾਂ ਨੀ ਖਰੀਦਾ ਬੁਲਬੁਲ ਕਹਿ ਗਈ ਸੀ ਮੌਸਮਾਂ ਦਾ ਪਿੱਛਾ ਨੀ ਖਰੀਦਾ ਬੁਲਬੁਲ